ਚੱਲ ਰਹੀ ਲੜੀਵਾਰ ਕਥਾ ਦੇ ਵਿੱਚ ਹੁਣ ਤੱਕ 18 ਅਸ਼ਟਪਦੀਆਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੀਆਂ ਸ਼ਰਵਣ ਕੀਤੀਆਂ ਹਨ। ਉਸ ਤੋਂ ਉਪਰੰਤ 19ਵੀਂ ਅਸ਼ਟਪਦੀ ਮਹਾਰਾਜ ਤੀਸਰੇ ਪਾਤਸ਼ਾਹ ਸੇਵਾ ਦੇ ਪੁੰਜ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰਾ, ਨਿਗਤਿਆਂ ਦੀ ਗਤ, ਨਿਪੱਤਿਆਂ ਦੀ ਪਾਤ, ਧਰਿਆਂ ਦੀ ਧਰ, ਜੋ ਦੂਸਰੇ ਪਾਤਸ਼ਾਹ ਨੇ ਆਪ ਜੀ ਨੂੰ 12 ਵਰ ਦਿੱਤੇ ਸਨ। ਸੋ ਨਿਮਾਣਿਆਂ ਦੇ ਮਾਣ ਹਨ ਸਤਿਗੁਰੂ। ਐਸੇ ਸਤਿਗੁਰੂ 72 ਤੋਂ 84 ਸਾਲ ਦੀ ਉਮਰ ਤੱਕ ਬੌਲੀ ਸਾਹਿਬ, ਸੋ ਜਿਸ ਸਥਾਨ 'ਤੇ ਉੱਧਰੋਂ ਦੀ ਲੰਘ ਕੇ ਬਿਆਸਾ 'ਚੋਂ ਜਲ ਲੈ ਕੇ ਆਉਣਾ, ਫਿਰ ਗੁਰੂ ਅੰਗਦ ਦੇਵ ਮਹਾਰਾਜ ਦਾ ਇਸ਼ਨਾਨ ਕਰਾਉਣਾ, ਬੇਅੰਤ ਅਣਥੱਕ ਸੇਵਾ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਜੀ ਨੂੰ ਦਾਤ ਬਖਸ਼ਿਸ਼ ਕਰਦੇ ਨੇ। ਰਾਗ ਗੌੜੀ ਦੇ ਵਿੱਚ ਗੁਆਰੇ ਦੀ ਜਾਤੀ ਹੈ, ਤੀਸਰੇ ਪਾਤਸ਼ਾਹ ਦਾ ਪਾਵਨ ਸ਼ਬਦ ਹੈ ਅਸ਼ਟਪਦੀਆਂ। 8 ਪੌੜੀਆਂ ਹੋਣਗੀਆਂ। ਜੇ ਲਿਖਿਆ ਹੋਵੇ ਅਸ਼ਟਪਦੀ ਤਾਂ ਇੱਕੋ ਹੀ ਹੁੰਦੀ ਹੈ, ਇਹਦਾ ਮਤਲਬ ਅਸ਼ਟਪਦੀਆਂ ਤੋਂ ਭਾਵ ਬਹੁਤੀਆਂ ਅਸ਼ਟਪਦੀਆਂ ਹੋਣਗੀਆਂ। ਅੱਗੇ ਇੱਕ ਉਹ ਓਂਕਾਰ ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਪ੍ਰਸਾਦ ਜਦੋਂ ਕਿਰਪਾ ਹੁੰਦੀ ਹੈ ਤਾਂ ਉਹ ਓਂਕਾਰ ਜੋ ਇੱਕੋ ਇੱਕ ਹੈ ਉਹਦੇ ਵਿੱਚ ਜੀਵ ਦਾ ਲੀਨ ਹੋਣਾ ਹੁੰਦਾ, ਓਂਕਾਰ ਦਾ ਪ੍ਰਕਾਸ਼ ਹੁੰਦਾ। ਇਹ ਸ਼ਬਦ ਦੀ ਉਥਾਨਕਾ ਇਸ ਪ੍ਰਕਾਰ ਦੱਸਦੇ ਨੇ, ਕਿਉਂਕਿ ਸ਼ਬਦ ਦੇ ਸੁਣਨ ਤੋਂ ਹੀ ਸਿੱਧ ਹੋ ਜਾਣਾ ਕਿ ਕਿਸੇ ਪ੍ਰੇਮੀ ਨੇ ਗੋਇੰਦਵਾਲ ਸਾਹਿਬ ਵਿਖੇ ਬ੍ਰਾਹਮਣਾਂ ਲਈ ਬ੍ਰਹਮ ਭੋਜ ਤਿਆਰ ਕੀਤਾ, ਪਰ ਰਾਤ ਨੂੰ ਉਹਨਾਂ ਦੇ ਘਰ ਕੋਈ ਬੱਚਾ ਪੈਦਾ ਹੋਇਆ ਅਤੇ ਸਵੇਰ ਨੂੰ ਬ੍ਰਾਹਮਣਾਂ ਨੇ ਜਵਾਬ ਦੇ ਦਿੱਤਾ ਰੋਟੀ ਤੋਂ, ਕਹਿੰਦੇ ਸੂਤਕ ਹੋ ਗਿਆ। ਉਹਨੇ ਗੱਲ ਲੁਕੋ ਕੇ ਤਾਂ ਬੜੀ ਰੱਖੀ, ਪਰ ਕਿਸੇ ਤਰ੍ਹਾਂ ਬ੍ਰਾਹਮਣਾਂ ਨੂੰ ਪਤਾ ਲੱਗ ਗਿਆ ਕਿ ਘਰ ਦੇ ਵਿੱਚ ਸੂਤਕ ਪੈ ਗਿਆ, ਇਸ ਕਰਕੇ ਕੋਈ ਬ੍ਰਾਹਮਣ ਉਹਦੇ ਘਰ ਰੋਟੀ ਖਾਣ ਨਾ ਗਿਆ। ਉਸ ਨੇ ਫਿਰ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਕੋਲ ਜਾ ਕੇ ਬੇਨਤੀ ਕੀਤੀ ਕਿ ਮੈਂ ਭੋਜਨ ਤਿਆਰ ਕੀਤਾ ਹੋਇਆ, ਆਹ ਗੱਲ ਹੋ ਗਈ ਆ, ਆਪ ਕਿਰਪਾ ਕਰੋ ਜਿਸ ਕਰਕੇ ਭੋਜਨ ਤਿਆਰ ਕੀਤਾ ਹੋਇਆ ਖਰਾਬ ਨਾ ਹੋਵੇ। ਮਹਾਰਾਜ ਨੇ ਬੇਨਤੀ ਪ੍ਰਵਾਨ ਕਰਕੇ ਗੁਰਸਿੱਖਾਂ ਸੰਗਤਾਂ ਨੂੰ ਉਹਦੇ ਘਰੇ ਭੇਜ ਦਿੱਤਾ। ਸੰਗਤਾਂ ਨੇ ਬੇਨਤੀ ਕਰਕੇ, ਅਰਦਾਸ ਕਰਕੇ, ਸ਼ਬਦ ਪੜ੍ਹ ਕੇ ਉਸ ਵਕਤ ਉਹਦੇ ਘਰੇ ਨਾਮ ਵੀ ਜਪਿਆ, ਪ੍ਰਸ਼ਾਦਾ ਵੀ ਛਕਿਆ। ਜਦੋਂ ਬ੍ਰਾਹਮਣਾਂ ਨੂੰ ਪਤਾ ਲੱਗਿਆ, ਉਹਨਾਂ ਨੇ ਮਹਾਰਾਜ ਦੇ ਕੋਲ ਆ ਕੇ ਬਚਨ ਕੀਤਾ ਕਿ ਮਹਾਰਾਜ, ਸਾਡੇ ਖਿਆਲ ਅਨੁਸਾਰ ਜਦੋਂ ਕਿਤੇ ਬਾਲਕ ਜਨਮ ਲੈਂਦਾ ਤਾਂ ਉੱਥੇ ਸੂਤਕ ਦੀ ਕਿਰਿਆ ਹੋ ਜਾਂਦੀ, ਜਦੋਂ ਕਿਤੇ ਕੋਈ ਚੜ੍ਹਾਈ ਕਰਦਾ ਉੱਥੇ ਪਾਤਕ ਹੋ ਜਾਂਦਾ, ਫਿਰ 40 ਦਿਨ ਉਸ ਘਰ ਦਾ ਖਾਣਾ ਨਹੀਂ ਚਾਹੀਦਾ। ਅਸੀਂ ਆਪਣੇ ਧਾਰਮਿਕ ਸ਼ਾਸਤਰਾਂ ਮੁਤਾਬਕ ਇਹ ਬਚਨ ਕਰਦੇ, ਪਰ ਆਪ ਜੀ ਨੇ ਉੱਥੇ ਸੰਗਤ ਭੇਜ ਦਿੱਤੀ ਅਤੇ ਤੁਹਾਡੀ ਸੰਗਤ ਜਾ ਕੇ ਸੂਤਕ ਦੇ ਵਿੱਚ ਹੀ ਖਾਏ। ਹੁਣ ਸਤਿਗੁਰੂ ਮਹਾਰਾਜ ਜਾਣਦੇ ਨੇ ਜਿੱਥੇ ਨਾਮ ਹੈ ਉੱਥੇ ਇਹ ਚੀਜ਼ਾਂ ਆਪਣੇ ਆਪ ਹੀ ਖਤਮ ਹੋ ਜਾਂਦੀਆਂ ਨੇ। ਇਹ ਬਚਨ ਸੁਣ ਕੇ ਮਹਾਰਾਜ ਨੇ ਕਿਹਾ, ਨਾਮ ਸਿਮਰਨ ਕਰਨ ਵਾਲਿਆਂ ਨੂੰ ਕੋਈ ਸੂਤਕ ਪਾਤਕ ਨਹੀਂ ਹੁੰਦਾ, ਸੂਤਕ ਪਾਤਕ ਮਨਮੁੱਖਾਂ ਨੂੰ ਹੁੰਦੇ ਨੇ, ਮਨਮੁੱਖ ਸੂਤਕ ਕਬਹਿ ਨਾ ਜਾਏ। ਜੇ ਸੂਤਕ ਦੀ ਵਿਚਾਰ ਕਰਨ ਲੱਗੀਏ ਤਾਂ ਸੂਤਕ ਤਾਂ ਹਰ ਜਗ੍ਹਾ ਦੇ ਉੱਤੇ ਹੀ ਹੋ ਰਿਹਾ ਹੈ, ਫਿਰ ਜੇ ਸੂਤਕ ਹੀ ਹਟਾਉਣਾ ਤਾਂ ਸਾਰੇ ਸੂਤਕ ਹਟਾਓ, ਫਿਰ ਕਿੱਥੇ ਕਿੱਥੇ ਸੂਤਕ ਹੁੰਦਾ ਉਹ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ, ਫਿਰ ਤੁਸੀਂ ਉਹ ਸਾਰਾ ਸੂਤਕ ਆਪਣੇ ਆਪ ਹਟਾਓ। ਮਨ ਕਾ ਸੂਤਕ ਦੂਜਾ ਭਾਓ, ਭਰਮੇ ਭੂਲੇ ਆਵੋ ਜਾਓ। ਮਹਾਰਾਜ ਕਹਿੰਦੇ ਜਿਹੜਾ ਮਨ ਨੂੰ ਸੂਤਕ ਕਾਹਦਾ ਚਿੰਬੜਿਆ, ਜਿਹੜਾ ਦਵੈਸ਼ ਭਾਵ ਹੈ, ਜਿਹੜੀ ਮਨ ਦੇ ਅੰਦਰ ਆਪਾਂ ਈਰਖਾ ਕਰਦੇ ਹਾਂ ਇੱਕ ਦੂਜੇ ਨਾਲ, ਇਹ ਮਨ ਨੂੰ ਹੀ ਸੂਤਕ ਚਿੰਬੜਿਆ ਹੋਇਆ। ਪਹਿਲਾਂ ਤਾਂ ਇਹ ਦੂਰ ਕਰੋ ਆਪਣਾ। ਜੇ ਮਨ ਦੇ ਅੰਦਰ ਦਵੈਸ਼ ਭਾਵਨਾ ਹੈ ਤਾਂ ਫਿਰ ਰੋਟੀ ਖਾਣੀ ਨਹੀਂ ਚਾਹੀਦੀ, ਰੋਟੀ ਛੱਡ ਦਿਓ। ਭਰਮ ਵਿੱਚ ਭੁੱਲਣੇ ਕਰਕੇ ਸਾਰੇ ਜੀਵ ਜਿੰਨੇ ਵੀ ਨੇ ਜੰਮਦੇ ਮਰਦੇ ਹੀ ਦੇਖੀਦੇ ਨੇ, ਆਉਂਦਾ ਜਾਂਦਾ ਹਰੇਕ ਬੰਦਾ ਹੀ। ਮਨਮੁੱਖ ਸੂਤਕ ਕਬਹਿ ਨਾ ਜਾਏ, ਉਹਨਾਂ ਚਿਰ ਮਨਮੁੱਖਾਂ ਦਾ ਸੂਤਕ ਕਦੇ ਜਾਂਦਾ ਨਹੀਂ ਜਦੋਂ ਤੱਕ ਉਹ ਦਵੈਸ਼ ਭਾਵਨਾ ਰੱਖੀ ਬੈਠੇ ਨੇ ਮਨਾਂ ਦੇ ਅੰਦਰ। ਇਹੀ ਗੱਲ ਹੋਈ ਸੀ ਦਿੱਲੀ ਗਏ ਜਦੋਂ ਪਹਿਲੇ ਪਾਤਸ਼ਾਹ, ਉੱਥੇ ਵੀ ਇਸੇ ਤਰ੍ਹਾਂ ਸਿੱਖ ਨੇ ਜਾਂ ਕਹਿ ਲਓ ਵੀ ਰੋਟੀ ਤਿਆਰ ਕੀਤੀ ਕਿਸੇ ਬੰਦੇ ਨੇ, ਉਹਨਾਂ ਦੇ ਘਰੇ ਲੜਕਾ ਹੋਇਆ ਸੀ। ਜਦੋਂ ਉਹਨੇ ਕਿਹਾ ਕਿ ਕਹਿੰਦੇ ਤੇਰੇ ਲੜਕਾ ਹੋਇਆ, ਸੂਤਕ ਹੋ ਗਿਆ, ਜਾਣਾ ਨਹੀਂ। ਉਸ ਵਕਤ ਗੁਰੂ ਨਾਨਕ ਦੇਵ ਜੀ ਮਜਨੂੰ ਟਿੱਲੇ ਗੁਰਦੁਆਰੇ ਸਨ, ਆ ਕੇ ਬੇਨਤੀ ਕੀਤੀ, ਮਹਾਰਾਜ ਆਹ ਗੱਲ ਹੋ ਗਈ। ਸਤਿਗੁਰੂ ਨੇ ਸਾਰੇ ਸਾਧੂ ਸੰਤ ਨਾਲ ਲਏ, ਸੰਗਤਾਂ ਲਈਆਂ ਨਾਲ, ਉਹਦੇ ਘਰੇ ਪ੍ਰਸ਼ਾਦਾ ਛਕਿਆ। ਉੱਥੇ ਵੀ ਆ ਕੇ ਫਿਰ ਸਾਰਿਆਂ ਨੇ ਇਤਰਾਜ਼ ਕੀਤਾ ਸੀ ਕਿ ਧਾਰਮਿਕ ਰੀਤੀ ਨਹੀਂ ਹੈ ਇਹ, ਤੁਸੀਂ ਗਲਤ ਕੀਤਾ। ਫਿਰ ਗੁਰੂ ਨਾਨਕ ਦੇਵ ਜੀ ਨੇ ਆਸਾ ਦੀ ਵਾਰ ਵਾਲਾ ਸਲੋਕ ਉੱਥੇ ਉਚਾਰਿਆ ਸੀ, ਜੇਕਰ ਸੂਤਕ ਮੰਨੀਆ ਸਭ ਤੈ ਸੂਤਕ ਹੋਏ, ਗੋਹੈ ਤੇ ਲੱਕੜੀ ਅੰਦਰ ਕੀੜਾ ਹੋਏ, ਜੇਤੇ ਦਾਣੇ ਅੰਨ ਕੇ ਜੀਆਂ ਬਾਝ ਨਾ ਕੋਏ, ਪਹਿਲਾ ਪਾਣੀ ਜੀਉ ਹੈ ਜਿੱਤ ਹਰਿਆ ਸਭ ਕੋਏ। ਇੱਥੇ ਵੀ ਹੁਣ ਤੀਸਰੇ ਪਾਤਸ਼ਾਹ ਮਹਾਰਾਜ ਸੂਤਕ ਦਾ ਹੀ ਜ਼ਿਕਰ ਕਰਦੇ ਨੇ ਕਿ ਸੂਤਕ ਅਸਲ ਵਿੱਚ ਹੁੰਦੀ ਹੋਰ ਚੀਜ਼ ਹੈ। ਸੰਸਾਰ ਦੇ ਲੋਕ ਥੋੜ੍ਹਾ ਜਿਹਾ ਸੂਤਕ ਕਿਤੇ ਮਾੜਾ ਜਿਹਾ ਹੋ ਜਾਵੇ ਉਹਨੂੰ ਕੋਸ਼ਿਸ਼ ਕਰਦੇ ਹਟਾਉਣ ਦੀ, ਬਾਹਰੀ ਸੂਤਕ, ਪਰ ਇੱਕ ਸੂਤਕ ਸਾਡੇ ਅੰਦਰ ਵੀ ਹੈ, ਉਹਨੂੰ ਵੀ ਹਟਾਉਣਾ। ਸਤਿਗੁਰੂ ਕਹਿੰਦੇ ਨੇ ਸੂਤਕ ਕਦੋਂ ਜਾਂਦਾ, ਜਿਚਰ ਸ਼ਬਦ ਨਾ ਭੀਜੈ ਹਰ ਕੈ ਨਾ ਰਹਾਉ। ਜਿੰਨਾ ਚਿਰ ਗੁਰਾਂ ਦਾ ਉਪਦੇਸ਼ ਲੈ ਕੇ ਵਾਹਿਗੁਰੂ ਦੇ ਨਾਮ ਸਿਮਰਨ ਵਿੱਚ ਨਹੀਂ ਭਿੱਜਦਾ, ਉਹਨਾਂ ਚਿਰ ਮਨ ਦਾ ਸੂਤਕ ਜਿਹੜਾ ਅੰਦਰੋਂ ਜਾਂਦਾ ਨਹੀਂ। ਦਵੈਸ਼, ਈਰਖਾ, ਨਫ਼ਰਤ ਇਹ ਨਹੀਂ ਜਾਂਦੀ ਮਨ ਦੇ ਅੰਦਰੋਂ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਸਭੋ ਸੂਤਕ ਜੇਤਾ ਮੋਹ ਆਕਾਰ, ਮਰ ਮਰ ਜੰਮੈ ਵਾਰੋ ਵਾਰ। ਹੁਣ ਜਿੰਨਾ ਕੁ ਆਕਾਰ ਸਰੀਰਾਂ ਵਿੱਚ ਮੋਹ ਕਰਨਾ, ਇਹ ਵੀ ਤਾਂ ਸੂਤਕ ਹੀ ਹੈ, ਉਹ ਸਾਰਾ ਸੂਤਕ ਰੂਪ ਵੀ ਤਾਂ ਬਣ ਗਿਆ। ਜਿਸ ਮੋਹ ਕਰਕੇ ਜੀਵ ਵਾਰ ਵਾਰ ਮੁੜ ਮੁੜ ਕੇ ਜੰਮਦਾ ਮਰਦਾ। ਸੂਤਕ ਅਗਨ ਪਾਉਣਾ ਪਾਣੀ ਮਾਹ, ਸੂਤਕ ਭੋਜਨ ਜੇਤਾ ਕਿਛ ਖਾਹ। ਮਹਾਰਾਜ ਕਹਿੰਦੇ ਅੱਗ ਦੇ ਵਿੱਚ ਦੇਖੋ ਹਰ ਟਾਈਮ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ। ਅੱਗ ਚਾਹੇ ਜਿਵੇਂ ਹੁਣ ਕੋਈ ਕਹੇ ਹੁਣ ਤਾਂ ਗੋਹਾ ਅਤੇ ਲੱਕੜੀ ਨਹੀਂ ਬਲਦਾ, ਪਰ ਹਵਾ ਦੇ ਵਿੱਚ ਤਾਂ ਬਹੁਤ ਜੀਵ ਜੰਤ ਨੇ, ਉਹ ਤਾਂ ਮਰਦਾ ਹੀ ਨਹੀਂ ਅੱਗ ਦੇ ਨਾਲ। ਫਿਰ ਜੇਤੇ ਦਾਣੇ ਅੰਨ ਕੇ ਜੀਆਂ ਬਾਝ ਨਾ ਕੋਏ, ਰੋਟੀ ਤਾਂ ਪਕਾਉਂਦਾ ਹੀ ਸਾਰੇ। ਫਿਰ ਮਹਾਰਾਜ ਕਹਿੰਦੇ ਸੂਤਕ ਅਗਨ ਪਾਉਣਾ, ਜਿੰਨੀ ਪਾਉਣ ਹੈ ਹਵਾ, ਇਹਦੇ ਵਿੱਚ ਵੀ ਬਹੁਤ ਸਾਰੇ ਜੀਵ ਜੰਤ ਮਰਦੇ ਨੇ, ਸਵਾਸ ਅੰਦਰ ਜਾਂਦੇ ਬਾਹਰ ਆਉਂਦੇ ਨੇ, ਉਦੋਂ ਬਹੁਤ ਛੋਟੇ ਛੋਟੇ ਜਿਹੜੇ ਨਜ਼ਰ ਹੀ ਨਹੀਂ ਆਉਂਦੇ, ਜਿਨ੍ਹਾਂ ਨੂੰ ਇੱਕ ਤਾਂ ਹੁੰਦੇ ਨੇ ਕੀਟਾਣੂ, ਇੱਕ ਹੁੰਦੇ ਨੇ ਰੋਗਾਣੂ, ਇੱਕ ਹੁੰਦੇ ਨੇ ਵਿਸ਼ਾਣੂ। ਵਿਸ਼ਾਣੂ ਬਹੁਤੇ ਹੀ ਬਰੀਕ ਨੇ, ਉਹ ਤਾਂ ਨੰਗੀ ਅੱਖ ਨਾਲ ਕਿ ਖੁਰਦਬੀਨ ਨਾਲ ਮਸਾਂ ਦਿਖਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਜਦੋਂ ਆਪਾਂ ਸਵਾਸ ਲੈਂਦੇ ਹਾਂ ਲੱਖਾਂ ਮਰ ਜਾਂਦੇ ਨੇ, ਅਤੇ ਲੱਖਾਂ ਉਦੋਂ ਨਾਸ ਹੁੰਦੇ ਨੇ। ਪਾਉਣਾ ਪਾਣੀ ਮਾਹ, 42 ਲੱਖ ਜੂਨ ਪਾਣੀ ਵਿੱਚ ਹੈ, ਪਾਣੀ ਵਿੱਚ ਹਮੇਸ਼ਾ ਸੂਤਕ ਪਾਤਕ ਹੁੰਦਾ ਹੀ ਰਹਿੰਦਾ। ਜੇ ਪਾਣੀ ਨੂੰ ਚੈੱਕ ਕਰੋ, ਲੈਬੋਰਟਰੀ ਟੈਸਟ ਕਰੀਏ ਤਾਂ ਇਹਦੇ ਵਿੱਚ ਵੀ ਬਹੁਤ ਸੂਖਮ ਜਿਹੇ ਜੀਵ ਨੇ। ਸੂਤਕ ਭੋਜਨ ਜੇਤਾ ਕਿਛ ਕਾਹੇ, ਜਿੰਨਾ ਕੁਝ ਭੋਜਨ ਖਾਂਦਾ ਉਹਦੇ ਵਿੱਚ ਵੀ ਸੂਤਕ ਹੈ। ਦਹੀਂ ਦੇ ਵਿੱਚ ਇੰਨਾ ਬੈਕਟੀਰੀਆ ਹੁੰਦਾ, ਉਹ ਬੈਕਟੀਰੀਆ ਤੋਂ ਬਿਨਾਂ ਦਹੀਂ ਜੰਮਦਾ ਹੀ ਨਹੀਂ ਜੇ ਦੇਖਿਆ ਜਾਵੇ ਤਾਂ। ਭਾਦੋਂ ਦੇ ਮਹੀਨੇ ਵਿੱਚ ਦਹੀਂ ਵਿੱਚ ਥੋੜ੍ਹਾ ਜਿਹਾ ਗੋਹਾ ਪਾ ਕੇ ਢੱਕਣ ਚੰਗੀ ਤਰ੍ਹਾਂ ਬੰਦ ਕਰਕੇ ਕੁੱਜੇ ਦੇ ਵਿੱਚ ਜੇ ਅੰਦਰ ਹਨੇਰੇ 'ਚ ਰੱਖ ਦਈਏ, ਇੱਕ ਹਫ਼ਤੇ ਬਾਅਦ ਖੋਲ੍ਹ ਕੇ ਦੇਖੋ ਉਹਦੇ 'ਚੋਂ ਠੂਹੇ ਹੀ ਠੂਹੇ ਨਿਕਲ ਆਉਣੇ ਆ। ਇਹ ਠੂਹੇ ਕਿੱਥੋਂ ਪੈਦਾ ਹੋ ਗਏ? ਇਸੇ ਪ੍ਰਕਾਰ ਕੱਚੇ ਕਾਜੂ, ਪਿੱਛੇ ਜੇ ਇੱਥੇ ਹੀ ਦੇਖਿਆ ਸੀ ਮੈਂ, ਕੱਚੇ ਕਾਜੂ ਪਏ ਰਹਿ ਗਏ ਕਿਤੇ ਇੱਕ ਪਾਸੇ, ਉਹ ਜਿੱਦਣ ਖੋਲ੍ਹੇ ਉਹਦੇ 'ਚੋਂ 40-50 ਜੀ ਜੀ ਉੱਡ ਗਏ, ਵੱਡੇ ਵੱਡੇ ਸਾਰੇ, ਉਹ ਆਪੇ ਹੀ ਪੈਦਾ ਹੋ ਗਏ ਇਹਦੇ ਵਿੱਚ। ਸੋ ਜਿੰਨੇ ਦਾਣੇ ਨੇ, ਸਾਰਿਆਂ ਦਾਣਿਆਂ ਵਿੱਚ ਆਤਮਾ ਹੁੰਦੀ, ਉਹ ਤਾਂ ਸੂਤਕ ਪਾਤਕ ਹੁੰਦਾ ਹੀ ਰਹਿੰਦਾ। ਪਰ ਦੇਖਣ ਵਾਲੀ ਗੱਲ ਤਾਂ ਇਹ ਕਿ ਜੇ ਸਤਿਗੁਰੂ ਨੇ ਆਪਾਂ ਨੂੰ ਮਨ੍ਹਾ ਨਹੀਂ ਕੀਤਾ, ਕਹਿੰਦੇ ਖਾਓ, ਹੁਣ ਉਹਦੇ ਉੱਤੋਂ ਆ ਜਾਂਦੀ ਜਿਹੜੀ ਚੀਜ਼ ਖਾਣ ਤੋਂ ਮਨ੍ਹਾ ਕੀਤੀ ਆ ਉਹ ਨਹੀਂ ਖਾਣੀ। ਬਹੁਤ ਸਾਰੇ ਲੋਕ ਐਸੀ ਤਰਕ ਕਰਦੇ ਨੇ ਕਿ ਸਬਜ਼ੀਆਂ ਵਿੱਚ ਵੀ ਤਾਂ ਜਾਨ ਹੁੰਦੀ ਹੈ, ਇਹਦੇ ਵਿੱਚ ਵੀ। ਅਸੀਂ ਇਹ ਗੱਲ ਨਹੀਂ ਦੇਖਣੀ, ਸਾਨੂੰ ਤਾਂ ਗੁਰੂ ਸਾਹਿਬ ਨੇ ਕਿਹਾ ਵੀ ਆਹ ਚੀਜ਼ ਨਹੀਂ ਖਾਣੀ, ਆਹ ਖਾਣੀ ਹੈ। ਇਹ ਜਿਹੜਾ ਪੰਜ ਬਾਣੀਆਂ ਦਾ ਨਿਤਨੇਮ ਹੈ, ਜਿਹੜੇ ਰਹਿ ਰਾਸ ਕੀਰਤਨ ਸੋਹਲਾ ਹੈ, ਇਹ ਜਿਹੜਾ ਸਵਾਸ ਸਵਾਸ ਸਿਮਰਨ ਮੂਲ ਮੰਤਰ ਆਪਾਂ ਕਰਦੇ ਹਾਂ, ਸੁਖਮਨੀ ਸਾਹਿਬ ਦਾ ਪਾਠ, ਆਹ ਜਿਹੜੇ ਛੋਟੇ ਛੋਟੇ ਹੁੰਦੇ ਨੇ ਪਾਪ ਆਪਣੇ ਤੋਂ, ਇਹ ਪੰਜ ਬਾਣੀਆਂ ਹੀ ਸਮਾਪਤ ਕਰ ਦਿੰਦੀਆਂ ਨੇ। ਪੰਜਾਂ ਬਾਣੀਆਂ ਨਾਲ ਬਹੁਤ ਪਾਪ ਮਿਟਦੇ ਨੇ, ਰਹਿ ਰਾਸ ਨਾਲ ਕਾਫੀ ਪਾਪ ਮਿਟ ਜਾਂਦੇ ਨੇ, ਤੇ ਜਦੋਂ ਅਭਿਆਸ ਕਰੀਏ ਸਾਰਾ ਦਿਨ ਬਾਣੀ ਦਾ ਇਹਦੇ ਨਾਲ ਕਾਫੀ ਪਾਪ ਮਿਟ ਜਾਂਦੇ ਨੇ, ਗੁਰੂ ਸਾਹਿਬ ਦੇ ਦਰਸ਼ਨ ਕਰਨ ਆਉਂਦੇ ਹਾਂ ਤਾਂ ਪਾਪ ਮਿਟ ਜਾਂਦੇ ਨੇ, ਸੰਗਤ ਵਿੱਚ ਬਹਿਣ ਨਾਲ ਪਾਪ ਮਿਟ ਜਾਂਦੇ ਨੇ, ਕਿਉਂਕਿ ਕਲਯੁੱਗ ਦਾ ਸਮਾਂ ਹੋਣ ਕਰਕੇ ਲੋਕਾਂ ਦੀਆਂ ਬਿਰਤੀਆਂ ਇੰਨੀਆਂ ਮਾੜੀਆਂ ਹੋ ਗਈਆਂ, ਇਹਨਾਂ ਨੂੰ ਇਹਨਾਂ ਗੱਲਾਂ ਦਾ ਤਾਂ ਪਤਾ ਹੀ ਨਹੀਂ ਵਿਚਾਰਿਆਂ ਨੂੰ, ਊਂ ਹੀ ਭਟਕੇ ਫਿਰਦੇ ਨੇ, ਮਾੜੀ ਜੀ ਕਿਤੇ ਚਾਰ ਅੱਖਰ ਕਾਹਦੇ ਆ ਗਏ, ਚਾਰ ਪੈਸੇ ਕਾਹਦੇ ਆ ਗਏ, ਮਾੜੀ ਜੀ ਗੱਲਾਂ ਪਿੱਛੇ ਹੀ ਤਾਹਾਂ ਹੋਏ ਫਿਰਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਸੂਤਕ ਤਾਂ ਹਰੇਕ ਜਗ੍ਹਾ ਹੀ ਹੁੰਦਾ, ਸੂਤਕ ਕਰਮ ਨਾ ਪੂਜਾ ਹੋਏ, ਨਾਮ ਰਤੇ ਮਨ ਨਿਰਮਲ ਹੋਏ। ਹੁਣ ਜਿਹੜੀ ਠਾਕੁਰ ਪੂਜਾ ਆਦਿ ਕਰਮਾਂ ਦੇ ਕਰਨ ਵਿੱਚ ਵੀ ਸੂਤਕ ਹੋ ਰਿਹਾ, ਫੁੱਲ ਤੋੜਦਾ, ਉਹ ਨਹੀਂ ਸੂਤਕ ਹੁੰਦਾ? ਤੂੰ ਕਹਿੰਦਾ ਤੁਹਾਡੇ ਘਰੇ ਨਿਆਣਾ ਜਨਮ ਲਿਆ ਜੀ, ਉਹ ਫਿਰ ਮਰਨ 'ਤੇ ਪਾਤਕ ਹੁੰਦਾ, ਜਦ ਤੁਸੀਂ ਬੂਟੇ ਨਾਲੋਂ ਫੁੱਲ ਤੋੜਦੇ ਹੋ ਪਾਤਕ ਹੋ ਜਾਂਦਾ, ਅਤੇ ਉਹ ਫੁੱਲ ਫਿਰ ਤੁਸੀਂ ਠਾਕੁਰ ਪੂਜਾ 'ਤੇ ਚੜ੍ਹਾਉਂਦੇ ਹੋ, ਇੰਨੀ ਬਰੀਕੀ 'ਚ ਨਹੀਂ ਜਾਈਦਾ ਹੁੰਦਾ। ਇਹ ਕਰਮਾਂ ਦੇ ਕਰਨ ਵਿੱਚ ਸੂਤਕ ਹੈ, ਇਸ ਕਰਕੇ ਠਾਕੁਰ ਪੂਜਾ ਨਹੀਂ ਹੋ ਸਕਦੀ। ਜੋ ਨਾਮੀ ਦੇ ਨਾਮ ਵਿੱਚ ਰੱਤੇ ਨੇ ਉਹਨਾਂ ਦਾ ਮਨ ਨਿਰਮਲ ਹੁੰਦਾ ਅਸਲ ਵਿੱਚ, ਅਤੇ ਨਿਰਮਲ ਮਨ ਵਾਲਿਆਂ ਨੂੰ ਕੋਈ ਸੂਤਕ ਨਹੀਂ ਹੁੰਦਾ। ਨਾਮ ਜਪਣ ਨਾਲ ਸੂਤਕ ਦੀ ਸਮਾਪਤੀ ਹੋ ਜਾਂਦੀ ਹੈ, ਕਿਉਂਕਿ ਇਹ ਚੀਜ਼ਾਂ ਮੰਨਦੇ ਆਪਾਂ ਸੂਤਕ ਹੁੰਦਾ, ਇਹ ਨਹੀਂ ਕਿ ਨਹੀਂ ਹੁੰਦਾ, ਪਾਤਕ ਵੀ ਹੁੰਦਾ। ਜੋ ਹਿੰਦੂ ਮਤ ਵਿੱਚ ਗੱਲਾਂ ਕਹੀਆਂ ਉਹ ਸਾਰੀਆਂ ਠੀਕ ਆ, ਆਪਾਂ ਇਹ ਮੰਨਦੇ ਹਾਂ, ਕਿਉਂਕਿ ਤੁਸੀਂ ਤਾਂ ਕੋਈ ਨਫ਼ਰਤ ਨਾਲ ਭਾਵੇਂ ਕਹਿਦੇ ਨਹੀਂ ਜੀ ਹਿੰਦੂ ਮਤ 'ਚ ਆ ਕਿਹਾ ਇਹ ਠੀਕ ਨਹੀਂ, ਇਹ ਨਹੀਂ ਠੀਕ। ਨਹੀਂ, ਮੈਂ ਜਿਹੜੀ ਗੱਲ ਹੁੰਦੀ ਸਿਆਣੀ ਉਹ ਤਾਂ ਇਹੀ ਆ ਵੀ ਉਹ ਬਿਲਕੁਲ ਸਹੀ ਨੇ ਸਾਰੇ, ਪਰ ਕਿਉਂਕਿ ਜਦੋਂ ਉਸ ਤੋਂ ਵੀ ਉੱਤੇ ਚੀਜ਼ ਆ ਜਾਂਦੀ ਹੈ ਫਿਰ ਬਾਕੀ ਦੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਉਹਨਾਂ ਦਾ ਹਿਸਾਬ ਆਪਣਾ ਹੋ ਜਾਂਦਾ। ਜਿਵੇਂ ਪੰਡਿਤ ਨਿਤਾਨੰਦ ਨੇ ਕਿਹਾ ਸੀ ਮਹਾਰਾਜ ਨੂੰ ਛੇਵੇਂ ਪਾਤਸ਼ਾਹ ਕੋਲੇ ਕਿ ਤੁਹਾਡੇ ਸਿੱਖ ਝੂਠ ਬੋਲਦੇ ਨੇ, ਗਰੜ ਪੁਰਾਣ ਵਿੱਚ ਲਿਖਿਆ ਹੋਇਆ ਕਿ ਜਿਹੜਾ ਪੁੰਨੀ ਬੰਦਾ ਉਹ 12 ਮਹੀਨਿਆਂ 'ਚ ਜਾਂਦਾ ਸਵਰਗਾਂ ਨੂੰ, ਪਾਪੀ ਬੰਦਾ 16 ਮਹੀਨਿਆਂ 'ਚ ਸਵਰਗਾਂ ਨੂੰ ਜਾਂਦਾ, ਰਸਤੇ 'ਚ ਬੈਤਰਨੀ ਨਦੀ ਆਉਂਦੀ ਹੈ, ਅਸਪੱਤਰ ਬਣ ਆਉਂਦਾ, ਹੋਰ ਕਈ ਤਰ੍ਹਾਂ ਦੀਆਂ ਤਕਲੀਫਾਂ ਆਉਂਦੀਆਂ। ਤੁਹਾਡੇ ਸਿੱਖ ਕਹਿੰਦੇ ਅਸੀਂ ਸਮਾਧੀ ਲਾ ਕੇ ਮਿੰਟਾਂ 'ਚ ਹੀ ਸੱਚਖੰਡ ਹੁੰਦੇ ਹਾਂ, ਮਿੰਟਾਂ 'ਚ ਇੱਥੇ ਹੁੰਦੇ ਹਾਂ, ਸੈਕਿੰਟ 'ਚ ਹੀ। ਕੋਈ ਕਹਿੰਦਾ ਮੈਂ 4 ਘੰਟੇ ਜਾ ਆਉਂਦਾ, ਕੋਈ ਕਹਿੰਦਾ 2 'ਚ, ਕੋਈ 1 'ਚ, ਕੋਈ ਸੈਕਿੰਟਾਂ 'ਚ। ਉਹ ਮੈਨੂੰ ਫਿਰ ਇਹ ਸ਼ੱਕ ਹੋ ਗਿਆ ਮਹਾਰਾਜ ਵੀ ਗਰੜ ਪੁਰਾਣ ਵਿੱਚ ਤਾਂ ਐਂ ਲਿਖਿਆ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਤੂੰ ਉੱਥੇ 2 ਅਵਸਥਾ ਕਥਨ ਕੀਤੀਆਂ ਹੋਈ, ਕਿਹੜੀ? ਇੱਕ ਤੂੰ ਕੀਤੀ ਆ ਕਿ ਪੁੰਨੀ ਬੰਦਿਆਂ ਦੀ 12 ਮਹੀਨੇ ਜਾਣ ਦੀ, ਪਾਪੀ 16 ਮਹੀਨੇ ਜਾਂਦਾ, ਇੰਨੀਆਂ ਪੂਰੀਆਂ ਆਉਂਦੀਆਂ ਰਸਤੇ 'ਚ ਇੰਨਾ। ਮਹਾਰਾਜ ਕਹਿੰਦੇ ਜੋ ਤੁਹਾਡਾ ਇਹ ਲਿਖਿਆ ਹੋਇਆ ਗ੍ਰੰਥ ਹੈ ਗਰੜ ਪੁਰਾਣ ਬਿਲਕੁਲ ਠੀਕ ਹੈ, ਇਹ ਝੂਠਾ ਨਹੀਂ ਹੈ, ਪਰ ਹੁਣ ਕਰੀਏ ਕੀ, ਤੁਹਾਡੇ ਇਸ ਗ੍ਰੰਥ ਵਿੱਚ ਨਾਮ ਦੀ ਗੱਲ ਨਹੀਂ ਲਿਖੀ ਹੋਈ, ਇੱਥੇ ਲਿਖਿਆ ਪੁੰਨੀਆਂ ਅਤੇ ਪਾਪੀਆਂ ਦੀ ਅਵਸਥਾ, ਨਾਮ ਜਪਣ ਵਾਲੇ ਤਾਂ ਜ਼ਿਕਰ ਹੀ ਨਹੀਂ ਕੀਤਾ ਇਹਦੇ 'ਚ। ਸੋ ਮਹਾਰਾਜ ਨੇ ਜਦੋਂ ਕਿਹਾ ਕਿ ਵੇਦਾਂ ਦੇ ਵਿੱਚ 4000 ਗਿਆਨ ਕਾਂਡ ਰੀਤੀ ਆਉਂਦੀ, ਉਹ ਪੜ੍ਹੀ? ਕਹਿੰਦੇ ਨਾ ਜੀ, ਉਹ ਪੜ੍ਹ ਕੇ ਦੇਖ। ਸੋ ਸਤਿਗੁਰੂ ਕਹਿੰਦੇ ਜਿੱਥੇ ਨਾਮ ਦੀ ਗੱਲ ਆ ਜਾਂਦੀ ਹੈ ਨਾ, ਉੱਥੇ ਸਾਰੀਆਂ ਬਾਕੀ ਗੱਲਾਂ ਖਤਮ ਹੋ ਜਾਂਦੀਆਂ। ਆਪਾਂ ਕਈ ਵਾਰੀ ਪ੍ਰਮਾਣ ਦਿੱਤਾ, ਜਦੋਂ ਗੱਲ ਜਹਾਜ਼ ਦੀ ਆ ਜਾਂਦੀ ਹੈ ਨਾ, ਜਹਾਜ਼ ਜਿੱਥੇ ਉੱਡ ਪਿਆ ਉਹਦੇ ਲਈ ਨਾ ਸਮੁੰਦਰ, ਨਾ ਪਹਾੜ, ਨਾ ਕੋਈ ਫਰੀਵੇ, ਨਾ ਲਾਲ ਬੱਤੀ, ਨਾ ਹਰੀ ਬੱਤੀ, ਨਾ ਦਰਖਤ, ਨਾ ਕੋਈ ਬੰਦਾ, ਨਾ ਪੰਛੀ। ਜਹਾਜ਼ ਦਾ ਆਪਣੀ ਉਡਾਨ ਹੈ, ਬਿਲਕੁਲ ਸਾਫ਼। ਇਸੇ ਪ੍ਰਕਾਰ ਨਾਮ ਜਪਣ ਵਾਲੇ ਦੀ ਆਪਣੀ ਅਵਸਥਾ ਹੁੰਦੀ ਹੈ, ਨਾਮ ਜਪਣ ਵਾਲੇ ਲਈ ਕੋਈ ਸੂਤਕ ਪਾਤਕ ਨਹੀਂ ਹੁੰਦਾ। ਉਹ ਜਿੱਥੇ ਚਰਨ ਪਾ ਦਿੰਦੇ ਨੇ ਉੱਥੇ ਸੂਤਕ ਪਾਤਕ ਮਿਟ ਜਾਂਦਾ। ਸੋ ਜਦੋਂ ਸ਼੍ਰੀ ਰਾਮਚੰਦਰ ਜੀ ਗਏ ਜੰਗਲਾਂ ਦੇ ਵਿੱਚ ਤਾਂ ਉੱਥੇ ਸਾਰੇ ਜਣੇ ਰਿਸ਼ੀ ਮੁਨੀ ਇਕੱਠੇ ਹੋਏ, ਕਹਿੰਦੇ ਪੰਪਾ ਸਰ ਦਾ ਸਰੋਵਰ ਸ਼ੁੱਧ ਨਹੀਂ ਹੁੰਦਾ, ਇਹਦੇ 'ਚ ਕੀੜੇ ਹੀ ਪਏ ਰਹਿੰਦੇ ਨੇ ਹਰ ਵਕਤ। ਰਾਮਚੰਦਰ ਜੀ ਕਹਿਣ ਲੱਗੇ ਜੇ ਇਹਦੇ 'ਚ ਕੋਈ ਬ੍ਰਹਮ ਗਿਆਨੀ ਇਸ਼ਨਾਨ ਕਰੇ ਫਿਰ ਇਹ ਹਟ ਸਕਦਾ, ਇਹਦਾ ਕੀੜਾ ਕਿਰਮ ਜਿਹੜੇ ਨੇ ਪਵਿੱਤਰ ਨਹੀਂ ਹੈ, ਇਹ 'ਚ ਕੋਈ ਬ੍ਰਹਮ ਗਿਆਨੀ ਨੇ ਇਸ਼ਨਾਨ ਨਹੀਂ ਕੀਤਾ। ਕਹਿੰਦੇ ਬ੍ਰਹਮ ਗਿਆਨੀ ਹੁਣ ਕਿੱਥੋਂ ਲੱਭ ਕੇ ਲਿਆਈਏ? ਰਾਮਚੰਦਰ ਜੀ ਕਹਿਣ ਲੱਗੇ ਆਹ ਜਿਹੜੀ ਭੀਲਣੀ ਰਹਿੰਦੀ ਹੈ ਇੱਥੇ, ਜਿਹਨੂੰ ਤੁਸੀਂ ਕਹਿੰਦੇ ਸ਼ੂਦਰ ਹੈ, ਗਰੀਬ ਹੈ, ਮਾੜੀ ਹੈ, ਕਹਿੰਦੇ ਇਹ ਬ੍ਰਹਮ ਗਿਆਨੀ ਹੈ, ਕਿਉਂਕਿ ਤੁਸੀਂ ਕਹਿੰਦੇ ਸੀ ਤੁਸੀਂ ਇਹਦੇ ਜੂਠੇ ਬੇਰ ਕਿਉਂ ਖਾਧੇ? ਮੈਂ ਇਸੇ ਕਰਕੇ ਖਾਂਦਾ ਕਿ ਉਹਦੇ ਕੋਲ ਨਾਮ ਰਸ ਅੰਮ੍ਰਿਤ, ਉਹ ਬ੍ਰਹਮ ਗਿਆਨ ਵਿੱਚ ਰੱਤੀ ਹੋਈ ਆ। ਸਾਰੇ ਰਿਸ਼ੀ ਮੁਨੀ ਦੰਗ ਰਹਿ ਗਏ ਇਸ ਗੱਲ ਨੂੰ ਸੁਣ ਕੇ, ਕਹਿੰਦੇ ਜੀ ਨੀਚ ਜਾਤ ਨੂੰ ਬ੍ਰਹਮ ਗਿਆਨ ਕਿਵੇਂ ਹੋ ਸਕਦਾ? ਰਾਮ ਚੰਦਰ ਜੀ ਕਹਿੰਦੇ ਨਾਮ ਜਪਣ ਨਾਲ ਕਿਸੇ ਨੂੰ ਵੀ ਬ੍ਰਹਮ ਗਿਆਨ ਹੋ ਸਕਦਾ। ਧਾਰਮਿਕ ਰਹੁ ਰੀਤੀਆਂ ਥੱਲੇ ਥੱਲੇ ਰਹਿ ਜਾਂਦੀਆਂ, ਪਰ ਨਾਮ ਸਭ ਤੋਂ ਸਰਵੋਤਮ ਹੈ। ਸੋ ਇੱਕ ਰਾਮ ਚੰਦਰ ਜੀ ਦੀ ਰਮਾਇਣ ਲਿਖੀ ਹੋਈ ਹੈ ਜਿਹੜੀ ਵਾਲਮੀਕ ਨੇ ਲਿਖੀ ਹੈ। ਇੱਕ ਵਾਲਮੀਕ ਜੀ ਨੇ ਅਧਿਆਤਮਿਕ ਰਮਾਇਣ ਲਿਖੀ ਹੈ, ਉਹ ਆਮ ਬੰਦਾ ਨਹੀਂ ਪੜ੍ਹਦਾ ਕੋਈ, ਉਹ ਸਿਰਫ ਕੋਈ ਗਿਆਨੀ ਬੰਦਾ ਹੀ ਪੜ੍ਹਦਾ ਜਿਨ੍ਹਾਂ ਨੂੰ ਗਿਆਨ ਹੁੰਦਾ। ਡੂੰਘੀ ਬੜੀ ਆ ਉਹ ਅਧਿਆਤਮਿਕ ਰਮਾਇਣ ਜਿਹੜੀ ਆ, ਬਹੁਤ ਡੂੰਘੀ ਆ, ਉਹ 'ਚ ਬਹੁਤ ਗਿਆਨ ਦੀਆਂ ਗੱਲਾਂ ਨੇ। ਸੋ ਉਸ ਪ੍ਰਕਾਰ ਰਾਮ ਚੰਦਰ ਜੀ ਕਹਿਣ ਲੱਗੇ ਬਈ ਇਹ ਭੀਲਣੀ ਨੂੰ ਉਹਦੇ ਵਿੱਚ ਇਸ਼ਨਾਨ ਕਰਾਓ ਸਰੋਵਰ 'ਚ, ਜਦੋਂ ਇਹ ਚਰਨ ਪਾਊਗੀ ਨਾ ਤਾਂ ਉਹਦਾ ਸੂਤਕ ਪਾਤਕ ਸਾਰਾ ਹੀ ਖਤਮ ਹੋ ਜਾਣਾ। ਨਾਮ ਵਾਲਾ ਵਿਅਕਤੀ ਜਿੱਥੇ ਵੀ ਨਹਾ ਲੈਂਦਾ ਉਹ ਉੱਥੇ ਤੀਰਥ ਬਣ ਜਾਂਦਾ। ਇਸ ਕਰਕੇ ਨਾਮ ਜਪਣ ਵਾਲੇ ਨੂੰ ਵੱਡਾ ਕਿਹਾ ਭਗਤ ਕਬੀਰ ਜੀ, ਕਹਿੰਦੇ ਤੀਰਥ ਬੜਾ ਕਿ ਹਰ ਕਾ ਦਾਸ। ਤੀਰਥ ਵੱਡਾ ਨਹੀਂ, ਹਰੀ ਦਾ ਦਾਸ ਵੱਡਾ। ਜਦੋਂ ਭੀਲਣੀ ਨੂੰ ਫਿਰ ਇਸ਼ਨਾਨ ਕਰਵਾਇਆ, ਸਾਰਾ ਹੀ ਸਰੋਵਰ ਪਵਿੱਤਰ ਹੋ ਗਿਆ। ਉਸੇ ਵਕਤ ਸਾਰੇ ਕੀੜੇ ਮਕੌੜੇ ਉਹਦੇ ਜਿਹੜੇ ਗਿਰਮ ਸੀ ਖਤਮ ਹੋ ਗਏ। ਹਰਿਮੰਦਰ ਸਾਹਿਬ ਦਾ ਜਲ ਇਹਨੂੰ ਸਾਰੇ ਕਹੀ ਜਾਂਦੇ ਨੇ, ਇੱਥੇ ਫਿਲਟਰ ਲਾਓ, ਲਾ ਵੀ ਦਿੱਤੇ, ਬਥੇਰਾ ਕੁ ਕਰਤਾ। ਇੱਥੇ USA ਵਿੱਚ ਇੱਕ ਅੰਗਰੇਜ਼ ਡਾਕਟਰ ਹੈ, ਜਦੋਂ ਮੈਂ ਕਿਸੇ ਤੋਂ ਗੱਲ ਸੁਣਦਾ ਜਾਂ ਮੈਂ ਉਦੋਂ ਫਿਰ ਨੋਟ ਕਰ ਲੈਣਾ ਚਾਹੀਦਾ ਸੀ ਮੈਨੂੰ ਵੀ ਕਿੱਥੇ ਰਹਿੰਦਾ ਕਿਵੇਂ। ਉਹ ਡਾਕਟਰ ਹਰ ਸਾਲ ਜਾਂਦਾ ਹਰਿਮੰਦਰ ਸਾਹਿਬ, ਉਹ ਕਹਿੰਦਾ ਮੈਂ ਉੱਥੋਂ ਇੱਕ ਕੈਨੀ ਪਾਣੀ ਦੀ ਭਰ ਕੇ ਲਿਆਉਣਾ, ਅਸੀਂ ਆਪਣੇ ਕਹਿੰਦਾ ਪੀਣ ਵਾਲੇ ਪਾਣੀ ਦੇ ਵਿੱਚ ਇੱਕ ਬੂੰਦ ਪਾ ਕੇ ਉਹਦੀ ਪੀਂਦੇ ਹਾਂ, ਸਾਰੇ ਬੱਚੇ ਵੀ ਕਹਿੰਦਾ ਮੇਰੇ ਪੀਂਦੇ ਨੇ। ਕਹਿੰਦਾ ਉਹ ਮੈਂ ਪਾਣੀ ਲੈਬੋਰਟਰੀ ਟੈਸਟ ਕੀਤਾ, ਉਹਦੇ 'ਚ ਕੋਈ ਕਿਰਮ ਨਹੀਂ ਹੈ, ਕੋਈ ਉਹਦੇ 'ਚ ਕਹਿੰਦਾ ਇੰਨਾ ਪਵਿੱਤਰ ਜਲ ਆ ਉਹ ਕਿ ਅਸੀਂ ਇੰਨਾ ਪਵਿੱਤਰ ਪਾਣੀ ਕਿਸੇ ਮਸ਼ੀਨ ਨਾਲ ਵੀ ਨਹੀਂ ਕਰ ਸਕਦੇ। ਦੇਖੋ ਉਹਦੀ ਸ਼ਰਧਾ ਹੈ। ਸੋ ਇਸ ਕਰਕੇ ਆਮ ਜਿਹੜੇ ਲੋਕ ਹੁੰਦੇ ਨੇ ਉੱਦਾਂ ਤਾਂ ਮੀਟ ਮੱਛੀ ਤੱਕ ਖਾਈ ਜਾਣਾ, ਉੱਦਾਂ ਤਾਂ ਪਤਾ ਨਹੀਂ ਮੁਰਗੇ ਨੂੰ ਕਿੰਨੀਆਂ ਬਿਮਾਰੀਆਂ ਹੁੰਦੀਆਂ ਨੇ, ਬੱਕਰਿਆਂ ਨੂੰ ਕਿੰਨੀਆਂ ਬਿਮਾਰੀਆਂ ਹੁੰਦੀਆਂ ਨੇ, ਹੋਰ ਬਥੇਰੇ ਲੋਕ ਜਾਨਵਰ ਮਾਰ ਮਾਰ ਖਾਈ ਜਾਂਦੇ ਨੇ। ਜਦੋਂ ਨਹਾਉਣ ਲੱਗਦੇ ਹਰਿਮੰਦਰ ਸਾਹਿਬ 'ਚ, ਜਿਹੜੇ ਲੋਕ ਜਰਦਾ ਖਾਣੇ, ਤੰਬਾਕੂ ਪੀਣੇ ਨੇ, ਜਿਹਨੇ ਚੋਰੀ ਛੁੱਪੇ ਸਭ ਕੁਛ ਹੀ ਪੁੱਠੇ ਕੰਮ ਕਰਦੇ ਨੇ, ਬੇਸਵਾਵਾਂ ਕੋਲ ਵੀ ਜਾਣਾ, ਉਹ ਹਰਿਮੰਦਰ ਸਾਹਿਬ ਦੇ ਜਲ ਵਿੱਚ ਕਿੰਤੂ ਕਰਦਾ ਦੱਖ। ਬਿਮਾਰੀਆਂ ਵਾਲੇ ਮੁਰਗੇ ਖਾ ਜਾਂਦੇ ਨੇ, ਉੱਥੇ ਨਹੀਂ ਕਹਿੰਦੇ ਕੀਟਾਣੂ ਹੈ, ਪਰ ਜਦੋਂ ਆਉਂਦੀ ਗੱਲ ਹਰਿਮੰਦਰ ਸਾਹਿਬ ਦੇ ਜਲ ਦੀ ਪਵਿੱਤਰ, ਜਿੱਥੇ ਗੁਰੂ ਸਾਹਿਬਾਂ ਨੇ ਇਸ਼ਨਾਨ ਕੀਤਾ, ਉਸ ਨੂੰ ਕਹਿੰਦੇ ਇਹ ਜੂਠਾ, ਇਹ ਇੱਥੇ ਕੀਟਾਣੂ ਨੇ। ਉਹ ਇਹੋ ਜਿਹੇ ਆਹ ਲੋਕ ਜਿਹੜੇ ਆ ਰੌਲਾ ਪਾਉਣ ਵਾਲੇ, ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਹਰਿਮੰਦਰ ਸਾਹਿਬ ਦੇ ਵਿੱਚ ਹਰ ਵਕਤ ਕੀਰਤਨ ਹੋਣ ਨਾਲ ਉਸ ਜਲ ਦੇ ਵਿੱਚ ਤਾਂ ਦੇਵਤੇ ਵੀ ਇਸ਼ਨਾਨ ਕਰਨ ਆਉਂਦੇ ਨੇ, ਉੱਥੇ ਤਾਂ ਗੁਪਤ ਰੂਹਾਂ ਵੀ ਇਸ਼ਨਾਨ ਕਰਦੀਆਂ, ਉੱਥੇ ਕੌਣ ਨਹੀਂ ਕਰਦਾ ਇਸ਼ਨਾਨ। ਇਸ ਕਰਕੇ ਇਹਨਾਂ ਚੀਜ਼ਾਂ ਦਾ ਸਤਿਗੁਰੂ ਧਿਆਨ ਦਿਵਾਉਂਦੇ ਨੇ ਆਪਾਂ ਨੂੰ ਕਿ ਸੂਤਕ ਪਾਤਕ ਹੁੰਦਾ ਉੱਥੇ ਜਿੱਥੇ ਨਾਮ ਨਹੀਂ ਹੁੰਦਾ, ਜਿੱਥੇ ਨਾਮ ਹੁੰਦਾ ਹੈ ਉੱਥੇ ਸੂਤਕ ਪਾਤਕ ਨਹੀਂ ਹੁੰਦਾ। ਗੱਲ ਤਾਂ ਇੰਨੀ ਹੈ, ਇਹ ਜਿਹੜੇ ਸੂਤਕ ਅਤੇ ਪਾਤਕ ਨੇ ਜਾਂ ਕੀਟਾਣੂ ਰੋਗਾਣੂ ਜੀਵਾਣੂ ਵਿਸ਼ਾਣੂ ਬੈਕਟੀਰੀਆ ਜਿੰਨਾ ਵੀ ਹੈ, ਇਹ ਪਰਮੇਸ਼ੁਰ ਦਾ ਹੀ ਬਣਾਇਆ ਹੋਇਆ, ਅਤੇ ਜਦੋਂ ਆਪਾਂ ਨਾਮ ਹੀ ਪਰਮੇਸ਼ੁਰ ਦਾ ਲੈ ਦਿੱਤਾ ਉੱਥੇ ਸਾਰਾ ਕੁਝ ਹੀ ਖਤਮ ਹੋ ਜਾਂਦਾ। ਪਵਿੱਤ ਹੋਏ ਸੇ ਜਿੰਨਾ ਜਿੰਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿੰਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਸਿਓ ਪਵਿੱਤ ਸੰਗਤ ਸਬਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿੰਨੀ ਮਨ ਵਸਾਇਆ, ਕਹਿ ਨਾਨਕ ਸੇ ਪਵਿੱਤ ਜਿੰਨੀ ਗੁਰਮੁਖ ਹਰ ਹਰ ਧਿਆਇਆ। ਆ ਕਿਰਪਾਨ ਭੇਟਾ ਕਿਉਂ ਹੁੰਦੀ ਹੈ ਲੰਗਰ 'ਚ ਕੜਾਹ ਪ੍ਰਸ਼ਾਦ 'ਚ? ਸਾਰਾ ਕੁਛ ਹੀ ਖਤਮ ਕਰ ਦਿੰਦੀ ਹੈ। ਜਦੋਂ ਆਪਾਂ ਕਹਿੰਦੇ ਕਿਰਪਾਨ ਭੇਟਾ ਕਰਦੇ ਹਾਂ ਆਪ ਜੀ ਕੋ ਭੋਗ ਲੱਗੇ, ਸਤਿਗੁਰੂ ਤਾਂ ਸੱਚਮੁੱਚ ਭੋਗ ਲਾਉਂਦੇ ਨੇ, ਪਰ ਅੱਜ ਕੱਲ੍ਹ ਵਾਲੇ ਜਿਹੜੇ ਕਹਿੰਦੇ ਦਰ ਪ੍ਰਵਾਨ ਹੀ ਕਹੋ ਭੋਗ ਨਹੀਂ ਲੱਗਦਾ, ਕਹਿੰਦੇ ਭੋਗ ਅੱਖਰ ਅਖੇ ਹਿੰਦੂਆਂ ਦਾ ਅੱਖਰ ਹੈ। ਹਿੰਦੂ ਤਾਂ ਇਹ ਧਰਤੀ 'ਤੇ ਵੀ ਹੋਏ ਨੇ ਸ਼ੁਰੂ ਤੋਂ ਲੈ ਕੇ, ਰੋਟੀ ਕਣਕ ਦੀ ਖਾਂਦੇ ਨਾ ਖਾਓ, ਫਿਰ ਉਹ ਪਾਣੀ ਦੁੱਧ ਪੀਂਦੇ ਉਹ ਵੀ ਨਾ ਪੀਓ, ਫਿਰ ਤਾਂ ਇੰਨੀ ਨਫ਼ਰਤ ਭਰੀ ਪਈ ਮਨ ਦੇ ਅੰਦਰ। ਸੋ ਇਸ ਕਰਕੇ ਗੁਰੂ ਨਾਨਕ ਸਾਹਿਬ ਆਪਾਂ ਨੂੰ ਨਫ਼ਰਤ ਤੋਂ ਦੂਰ ਕਰਦੇ ਨੇ। ਦਵੈਸ਼ ਹੀ ਅੱਜ ਕਿਹਾ ਤਾਂ ਹੈ ਮਨ ਕਾ ਸੂਤਕ ਦੂਜਾ ਭਾਓ, ਅਸੀਂ ਦੂਜਿਆਂ ਨਾਲ ਕਿਸੇ ਨਾਲ ਦਵੈਸ਼ ਸਾਨੂੰ ਕਰਨ ਦਾ ਹੁਕਮ ਨਹੀਂ ਹੈ। ਸਿੱਖ ਨੂੰ ਕਿਸੇ ਮਨੁੱਖ ਨਾਲ ਕਿਸੇ ਧਰਮ ਨਾਲ ਦਵੈਸ਼ ਆਪਾਂ ਨਹੀਂ ਕਰਨੀ, ਇਹ ਪਹਿਲਾਂ ਵੀ ਦੱਸਿਆ, ਕੋਈ ਕਰੇ ਤਾਂ ਕਰੇ, ਆਪਾਂ ਉਹ ਤੋਂ ਕੀ ਲੈਣਾ, ਉਹ ਕਰਦਾ ਤਾਂ ਆਪਣਾ ਮਾੜਾ ਆਪੇ ਕਰੀ ਜਾਂਦਾ, ਆਪਾਂ ਕਿਉਂ ਈਰਖਾ ਕਰਕੇ ਮਨ ਦੇ ਅੰਦਰ ਦਵੈਸ਼ ਕਰਕੇ ਕਿਸੇ ਨਾਲ ਮਨ ਦਾ ਸੂਤਕ ਕਾਇਮ ਕਰੀਏ, ਆਪਾਂ ਨਾਮ ਜਪਣਾ, ਆਪਾਂ ਤਾਂ ਦੂਜੇ ਦੀ ਨਫ਼ਰਤ ਨੂੰ ਵੀ ਦੂਰ ਕਰ ਦੇਣਾ ਨਾਮ ਨਾਲ, ਦੂਜਾ ਵੀ ਸਾਨੂੰ ਪਿਆਰ ਕਰਨ ਲੱਗ ਜਾਵੇ, ਐਸਾ ਬਣ ਜਾਓ ਕਿ ਦੂਜਾ ਬੰਦਾ ਕਹੇ ਵੀ ਤਾਂ ਬੰਦਾ ਹੀ ਬਹੁਤ ਚੰਗਾ। ਸਤਿਗੁਰੂ ਇਸ ਕਰਕੇ ਸਾਰਾ ਸੂਤਕ ਪਾਤਕ ਦੂਰ ਕਰਦੇ ਨੇ। ਉਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਬਹੁਤਾ ਕਰਮ ਕਰਨ ਵਾਲਾ ਸੀ ਸਿੱਖ ਕੌਮ ਵਿੱਚ, ਉਹ ਤਾਂ ਕੀਤਾ ਹੀ ਨਹੀਂ। ਪੰਜਾਂ ਬਾਣੀਆਂ 'ਤੇ ਜ਼ੋਰ ਦਿੱਤਾ ਪੜ੍ਹਾਉਣ 'ਤੇ ਮਹਾਰਾਜ ਨੇ, ਉਹ ਤਿੰਨ ਕਰ ਦਿੱਤੀਆਂ, ਰਹਿ ਰਾਸ ਛੋਟੀ ਜੀ ਬਣਾ ਤੀ, ਮੂਲ ਮੰਤਰ ਨੂੰ ਹੋਰ ਘਟਾ ਤਾ, ਇਸ ਤਰ੍ਹਾਂ ਦੀਆਂ ਕਿਰਿਆਵਾਂ ਕਰਦੇ ਨੇ, ਵਧਾਉਣ ਦਾ ਯਤਨ ਨਹੀਂ ਕਰਦੇ। ਕਦੇ ਵੀ ਕਿਸੇ ਨੇ ਇਹ ਨਹੀਂ ਕਿਹਾ ਵੀ ਇੰਨੇ ਪਾਠ ਕਰੋ, ਇੰਨੀ ਮਾਲਾ ਕਰੋ, ਇੰਨਾ ਅਭਿਆਸ ਕਰੋ। ਸਿੱਖ ਨੂੰ ਹੁਕਮ ਇਹੀ ਸੀਗਾ, ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ, ਸਾਥ ਸਾਥ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਸਤਿਗੁਰੂ ਦੇ ਉਪਦੇਸ਼ ਵੱਲ ਤਾਂ ਕਿਸੇ ਨੇ ਤੱਕਿਆ ਹੀ ਨਹੀਂ ਅੱਜ ਤੱਕ ਵੀ ਉਪਦੇਸ਼ ਕੀ ਹੋਇਆ। ਆਪਣੇ ਕੋਲੋਂ ਬਣਾਈ ਹੋਈ ਜਿਹੜੀ ਵੱਖਰੀ ਹੋਈ ਸਿੱਖੀ ਜੀ ਆ, ਉਸੇ ਨੂੰ ਚੱਕੀ ਫਿਰਦੇ ਨੇ। ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸਿੱਖੀ ਆ, ਉਹ ਸਿੱਖੀ ਕਮਾਉਣੀ ਹੈ ਜੋ ਮਹਾਰਾਜ ਨੇ ਕਿਹਾ, ਤਾਂ ਆਪਾਂ ਸਿੱਖ ਕਹਾ ਸਕਦੇ ਹਾਂ। ਸੋ ਖਾਲਸਾ ਖਾਸ ਕਹਾਵੈ ਸੋਈ, ਜਾ ਕੇ ਹਿਰਦੇ ਭਰਮ ਨਾ ਹੋਈ। ਮਹਾਰਾਜ ਨੇ ਆਪ ਲਿਖਿਆ, ਦਸਵੇਂ ਪਾਤਸ਼ਾਹ ਨੇ, ਜਿਹਦੇ ਹਿਰਦੇ 'ਚ ਭਰਮ ਨਹੀਂ ਹੁੰਦਾ ਉਹ ਖਾਲਸਾ ਹੁੰਦਾ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨਾਮ ਰੱਤੇ ਮਨ ਨਿਰਮਲ ਹੋਏ, ਮਨ ਨਾਮ ਜਪਣ ਨਾਲ ਨਿਰਮਲ ਹੋਣਾ। ਸਤਿਗੁਰ ਸੇਵਿਆ ਸੂਤਕ ਜਾਏ, ਮਰੈ ਨਾ ਜਨਮੈ ਕਾਲ ਨਾ ਖਾਏ। ਸਤਿਗੁਰਾਂ ਦੀ ਸੇਵਾ ਕਰਨ ਨਾਲ ਸੂਤਕ ਦਾ ਭਰਮ ਚਲਿਆ ਜਾਂਦਾ। ਸਤਿਗੁਰੂ ਦੀ ਸੇਵਾ ਕਰੋ ਬਸ, ਸਤਿਗੁਰੂ ਦੀ ਕਿਰਪਾ ਦ੍ਰਿਸ਼ਟੀ ਇਹੋ ਜਿਹੀ ਪੈਂਦੀ ਹੈ ਕਿ ਉਹ ਭਰਮ ਆਪਣੇ ਆਪ ਹੀ ਖਤਮ ਕਰ ਦਿੰਦੇ ਨੇ। ਫਿਰ ਉਹ ਜੰਮਦਾ ਮਰਦਾ ਨਹੀਂ ਅਤੇ ਨਾ ਹੀ ਉਹਨੂੰ ਕਾਲ ਖਾਂਦਾ। ਸਾਸਤ ਸਿਮਰਤ ਸੋਧ ਦੇਖੋ ਕੋਏ, ਵਿਣ ਨਾਵੈ ਕੋ ਮੁਕਤ ਨਾ ਹੋਏ। ਹੁਣ ਸਤਿਗੁਰੂ ਜੀ ਉਸ ਉਹਨਾਂ ਸਾਰਿਆਂ ਬ੍ਰਾਹਮਣ ਪੰਡਤਾਂ ਨੂੰ ਕਹਿਣ ਲੱਗੇ, ਬੇਸ਼ੱਕ ਤੁਸੀਂ ਇਉਂ ਕਰੋ, ਕਹਿੰਦੇ ਤੁਸੀਂ ਪੜ੍ਹੇ ਨਹੀਂ ਹੋ ਸਾਰੇ ਸ਼ਾਸਤਰ, 27 ਸਿਮਰਤੀਆਂ ਵੇਦ ਚੰਗੀ ਤਰ੍ਹਾਂ ਪੜ੍ਹ ਕੇ ਫੇਰ ਦੇਖੋ। 6 ਸ਼ਾਸਤਰ ਸਿਮਰਤੀਆਂ ਵੇਦ ਪੁਰਾਣ ਉਪਨਿਸ਼ਦਾਂ ਵਿੱਚ ਕੀ ਲਿਖਿਆ ਹੋਇਆ, ਸਾਰੇ ਧਾਰਮਿਕ ਗ੍ਰੰਥ ਇਹੀ ਕਹਿੰਦੇ ਕਿ ਨਾਮ ਸਿਮਰਨ ਤੋਂ ਬਿਨਾਂ ਕੋਈ ਬੰਦਾ ਮੁਕਤ ਰੂਪ ਨਹੀਂ ਹੁੰਦਾ, ਨਾਮ ਨਾਲ ਮੁਕਤੀ ਹੋਣੀ ਹੈ। ਧਾਰਮਿਕ ਗ੍ਰੰਥ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਨਾਮ ਹੀ ਲਿਖਿਆ, ਬਸ ਨਾਨਕ ਕਹਿ ਘਰ ਕੇਵਲ ਨਾਮ, ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੈ ਹਰਿਆ। ਕਿਉਂਕਿ ਨਾਮ ਹੀ ਆਪਣਾ ਮਾਲਕ ਹੈ, ਪ੍ਰਿੰਸੀਪਲ ਹੈ ਆਪਣਾ, ਨਾਮ ਹੀ ਸਾਡਾ ਸਾਰਾ ਕੁਛ। ਗੁਰਮਤ ਕਹਿੰਦੀ ਨਾਮ ਜਪੋ, ਨਾਮ ਸਾਡਾ ਇਉਂ ਹੈ ਜਿਵੇਂ ਰੇਲ ਗੱਡੀ ਦੇ ਅੱਗੇ ਇੰਜਣ ਲੱਗਿਆ ਹੁੰਦਾ, ਪਿੱਛੇ ਭਾਵੇਂ 100 ਡੱਬਾ ਲਾ ਦਿਓ ਫਿਰ ਚੱਲ ਪੈਂਦਾ। ਮਹਾਰਾਜ ਕਹਿੰਦੇ ਨਾਮ ਹੀ ਵੱਡਾ ਹੈ ਅਤੇ ਨਾਮ ਦੇ ਪਿੱਛੇ ਆਪਾਂ ਤੁਰਨਾ ਹੈ। ਨਾਮ ਨੇ ਸਾਨੂੰ ਸੇਧ ਦੇਣੀ ਹੈ, ਨਾਮ ਨੇ ਸੋਝੀ ਪਾਉਣੀ ਹੈ, ਨਾਮ ਨੇ ਪ੍ਰਕਾਸ਼ ਦੇਣਾ, ਨਾਮ ਨੇ ਸਾਡੇ ਕੰਮ ਕਰਨੇ ਨੇ। ਆਪਾਂ ਨਾਮ ਨੂੰ ਤਾਂ ਪਿੱਛੇ ਲਾ ਲਿਆ ਆਪਣੇ, ਆਪਾਂ ਮੂਹਰੇ ਲੱਗ ਗਏ, ਇਸੇ ਕਰਕੇ ਆਪਣੀ ਕੌਮ ਫੇਲ ਹੋ ਗਈ। ਕੋਈ ਐਡੀ ਪਾਸ ਵਾਲੀ ਗੱਲ ਨਹੀਂ ਦੇਖ ਰਹੇ ਹੁਣ ਆਪਾਂ, ਜਿਹੜੀ ਹਾਲਤ ਥੱਲੇ ਨੂੰ ਡਿੱਗਣ ਵਾਲੀ। ਨਾਮ ਨੂੰ ਅੱਗੇ ਰੱਖ ਕੇ ਚੱਲੋ, ਆਪ ਪਿੱਛੇ ਹੋ ਕੇ ਚੱਲੋ, ਨਾਮ ਪਰਮੇਸ਼ਰ ਦਾ, ਨਾਮ ਸਤਿਗੁਰ ਦਾ ਅੱਗੇ ਰੱਖ ਕੇ, ਅਤੇ ਫਿਰ ਆਪ ਪਿੱਛੇ ਲੱਗ ਕੇ ਤੁਰਨਾ ਉਹਦੇ। ਯੁਗ ਚਾਰੇ ਨਾਮ ਉੱਤਮ ਸ਼ਬਦ ਵੀ ਚਾਰ, ਕਲ ਮਹਿ ਗੁਰਮੁਖ ਉਤਰ ਸਪਾਰ। ਚੌਹਾਂ ਯੁੱਗਾਂ ਵਿੱਚ ਗੁਰ ਸ਼ਬਦ ਦਾ ਵਿਚਾਰ ਕਰਨਾ ਅਤੇ ਨਾਮ ਜਪਣਾ ਹੀ ਸਭ ਤੋਂ ਉੱਤਮ ਕਰਮ ਗਿਣਿਆ ਗਿਆ। ਸਤਿਯੁਗ ਦੇ ਵਿੱਚ, ਤ੍ਰੇਤੇ ਦੁਆਪਰ ਵਿੱਚ, ਹੁਣ ਕਲਯੁਗ ਦੇ ਵਿੱਚ ਨਾਮ ਨੂੰ ਹੀ ਉੱਤਮ ਕਰਮ ਗਿਣਿਆ ਗਿਆ। ਸਤਿਗੁਰੂ ਕਹਿੰਦੇ ਕਲ ਮਹਿ ਗੁਰਮੁਖ ਉਤਰ ਸਪਾਰ, ਕਲਯੁਗ ਵਿੱਚ ਗੁਰਮੁਖ ਨਾਮ ਜਪ ਕੇ ਸੰਸਾਰ ਸਮੁੰਦਰ ਤੋਂ ਪਾਰ ਉਤਰਦੇ ਨੇ ਕਲਯੁਗ ਦੇ ਵਿੱਚ, ਕਿਉਂਕਿ ਹੁਣ ਹੋਰ ਤਾਂ ਕੋਈ ਆਸਰਾ ਹੈ ਹੀ ਨਹੀਂ। ਨਾ ਤਾਂ ਕਿਸੇ ਚੀਜ਼ ਵਿੱਚ ਸੁੱਚਮ ਹੈ, ਨਾ ਕਿਸੇ ਚੀਜ਼ ਵਿੱਚ ਧਰਮ ਹੈ, ਨਾ ਕਰਮ ਹੈ, ਕਿਤੇ ਕੁਛ ਨਹੀਂ। ਸਾਰਾ ਕੁਛ ਮਿਲਗੋਭਾ ਹੋ ਗਿਆ ਆਪਸ ਵਿੱਚ, ਕਿਤੇ ਕੁਛ ਵੀ ਨਹੀਂ ਹੈ। ਜੇ ਵਿਚਾਰ ਕੇ ਦੇਖਿਆ ਜਾਏ ਕਿਸੇ ਦਾ ਧਰਮ ਸਲਾਮਤ ਨਹੀਂ ਹੈ, ਹਰੇਕ ਵਿੱਚ ਹੀ ਬਹੁਤ ਮਿਲਗੋਭਾ ਜਿਹਾ ਹੈ। ਤਾਂ ਹੁਣ ਇੱਕ ਆਸਰਾ ਸਾਡੇ ਕੋਲ ਹੈ ਨਾਮ ਦਾ। ਸਤਿਯੁਗ ਸੱਤ, ਸਤਿਯੁਗ ਦੇ ਵਿੱਚ ਸੱਚ ਬੋਲਣਾ ਕਰਮ ਹੀ ਸਭ ਤੋਂ ਵੱਡਾ ਸੀ। ਤੇਤਾ ਜੱਗੀ, ਤ੍ਰੇਤੇ ਵਿੱਚ ਜੱਗ ਕਰਨੇ ਹੀ ਵੱਡੇ ਹੁੰਦੇ ਸੀ। ਦੁਆਪਰ ਪੂਜਾ ਚਾਰ, ਦੁਆਪਰ ਦੇ ਵਿੱਚ ਪੂਜਾ ਕਰਨੀ ਹੀ ਆਸਰਾ ਸੀ ਲੋਕਾਂ ਦਾ। ਹੁਣ ਤਿੰਨੋਂ ਯੁੱਗ ਤਿੰਨੋਂ ਦਿੜੇ ਕਲ ਕੇਵਲ ਨਾਮ ਆਧਾਰ। ਹੁਣ ਕਲਯੁੱਗ ਦੇ ਵਿੱਚ ਹੋਰ ਕਿਰਿਆ ਨਹੀਂ ਚੱਲਦੀ ਕੋਈ। ਕਲਯੁੱਗ ਕਿਉਂਕਿ ਸਮਾਂ ਹੀ ਐਸਾ, ਇੱਥੇ ਨਾ ਤਾਂ ਸੱਤ ਚੱਲਦਾ, ਨਾ ਇੱਥੇ ਜੱਗ ਚੱਲਦਾ, ਨਾ ਪੂਜਾ ਚੱਲਦੀ। ਉਹ ਕੰਮ ਨਹੀਂ ਕਰਦੇ, ਉਹ ਕੰਮ ਤਾਂ ਨਹੀਂ ਕਰਦੇ ਕਿਉਂਕਿ ਸੁੱਚਮ ਹੈ ਹੀ ਨਹੀਂ ਕਿਤੇ। ਹੁਣ ਸੁੱਚਮ ਨਾ ਹੋਣ ਕਰਕੇ ਨਾਮ ਹੀ ਸੁੱਚਾ ਹੈ, ਨਾਮ ਨਹੀਂ ਸਭ ਕੁਛ ਕਰਨਾ ਹੈ। ਮਹਾਰਾਜ ਕਹਿੰਦੇ ਪੂਜਾ ਕੀਚਾ ਨਾਮ ਤੇ ਆਈ ਹੈ, ਨਾਮ ਹੀ ਸਾਡੀ ਪੂਜਾ ਹੈ। ਕਈ ਕੋਟਕ ਜੱਗ ਫਲਾ ਸੁਣ ਗਾਵਣ ਹਾਰੇ ਰਾਮ। ਕਈ ਕਰੋੜਾਂ ਜੱਗਾਂ ਦਾ ਫਲ ਹੁਣ ਨਾਮ ਨਾਲ ਹੀ ਮਿਲਦਾ, ਜੱਗ ਵੀ ਨਹੀਂ ਕੋਈ ਕਰ ਸਕਦਾ। ਕਈ ਲੋਕਾਂ ਦੇ ਤਾਂ ਘਰੇ ਰੋਟੀ ਖਾਣ ਨੂੰ ਪੈਸੇ ਨਹੀਂ, ਜੱਗ ਉਹਨਾਂ ਨੇ ਕੀ ਕਰਨਾ, ਉਹ ਤਾਂ ਆਪਦੀ ਰੋਟੀ ਨਹੀਂ ਚੱਲਦੀ। ਪੂਜਾ ਦੀ ਸਮੱਗਰੀ ਲਈ ਖਰਚਾ ਬਹੁਤ ਆਉਂਦਾ, ਲੋਕ ਪੂਜਾ ਵੀ ਨਹੀਂ ਕਰ ਸਕਦੇ ਕਲਯੁੱਗ ਦੇ ਵਿੱਚ, ਫਿਰ ਸੱਚ ਨਹੀਂ ਬੋਲ ਸਕਦੇ, ਸੋਤੇ ਸਿੱਧੇ ਝੂਠ ਬੋਲਿਆ ਜਾਂਦਾ ਹਰੇਕ ਤੋਂ। ਕਲਯੁੱਗ ਦਾ ਕੁਝ ਸਮਾਂ ਹੀ ਐਸਾ ਆ ਗਿਆ। ਮਹਾਰਾਜ ਕਹਿੰਦੇ ਇਹਦੇ ਵਿੱਚ ਨਾਮ ਹੀ ਵੱਡੀ ਚੀਜ਼ ਹੈ, ਨਾਮ ਹੀ ਪੂਜਾ, ਨਾਮ ਹੀ ਸੱਚ ਹੈ, ਨਾਮ ਹੀ ਜੱਗ ਹੈ, ਸਭ ਕੁਛ ਨਾਮ ਦੇ ਉੱਤੇ ਆ ਗਿਆ। ਹੁਣ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਨਾਮ ਜਪਾਉਣ ਹੀ ਆਏ ਨੇ। ਗੁਰੂ ਨਾਨਕ ਸਾਹਿਬ ਨਾਮ ਦਾ ਹੀ ਪੁਲ ਬੰਨ੍ਹ ਕੇ ਤਾਰਨ ਆਏ ਨੇ। ਕਹਿੰਦੇ ਹੋਰ ਨਾ ਯਤਨ ਕਰਿਓ ਕੋਈ, ਕਿਉਂਕਿ ਉਹ ਯਤਨ ਫੇਲ ਹੋ ਜਾਣਾ। ਵਾਸਤਵ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜੀਆਂ ਆਪਾਂ ਕਲਯੁੱਗ 'ਚ ਹੁਣ ਕਰਨੀਆਂ ਚਾਹੁੰਦੇ ਹਾਂ, ਉਹਦੇ 'ਚ ਉਹ ਗੱਲ ਨਹੀਂ ਰਹੀ ਹੈ। ਕੋਈ ਚੀਜ਼ ਤਾਂਹੀਓ ਸਿਰੇ ਨਹੀਂ ਲੱਗਦੀ, ਕਿਉਂਕਿ ਹਰ ਚੀਜ਼ ਦੇ ਵਿੱਚ ਹੁਣ ਇੱਥੇ ਹਰੇਕ ਚੀਜ਼ ਪੜ੍ਹ ਕੇ ਖਾਣੀ ਪੈਂਦੀ ਹੈ। ਹਰੇਕ ਚੀਜ਼ 'ਚ ਮੀਟ ਪਾ ਦਿੰਦੇ, ਹਰੇਕ ਚੀਜ਼ ਦੇ ਵਿੱਚ ਆਂਡਾ ਪਾ ਦਿੰਦੇ ਨੇ। ਇੱਥੇ ਕੀ ਕਰੂਗਾ ਜੱਗ ਜੋ, ਕਿਸੇ ਦਾ ਕੀ ਕਰੂਗਾ, ਕਿਸੇ ਸੁੱਚਮ ਕਿੱਥੇ ਰਹਿ ਜਾਣੀ ਉਹਰੇ। ਤਾਂ ਪਿੱਛੇ ਤਾਂ ਗਊਆਂ ਨੂੰ ਹੀ ਉਹਨਾਂ ਦੇ ਚਾਰੇ 'ਚ ਮੀਟ ਖਵਾਤਾ ਸੀ, ਫਿਰ ਪਾਗਲ ਹੋ ਗਈਆਂ। ਤੋ ਕਹਿਣ ਤੋਂ ਭਾਵ ਹੈ ਕਿ ਕਿੱਥੇ ਜਾ ਕੇ ਖੜਾਂਗੇ ਆਪਾਂ ਕਲਯੁੱਗ ਦੇ ਵਿੱਚ। ਲੋਕ ਤਾਂ ਇੱਥੇ ਚਰਬੀ ਮਿਲਾਈ ਜਾਂਦੇ ਨੇ, ਹੁਣ ਪੰਜਾਬ 'ਚ ਕਿਹੜਾ ਘੱਟ ਕਰਦੇ ਨੇ, ਦੇਸੀ ਘਿਓ 'ਚ ਚਰਬੀ ਮਿਲਾ ਛੱਡਦੇ ਆ। ਚਲੋ ਕਿਹੜਾ ਕਿਸੇ ਨੂੰ ਪਤਾ ਲੱਗਦਾ, ਵੱਡੀਆਂ ਵੱਡੀਆਂ ਫੈਕਟਰੀਆਂ 'ਚੋਂ ਆਲੂ ਫੜੇ, ਉਬਲੇ ਹੋਏ ਆਲੂ ਘਿਓ 'ਚ ਮਿਕਸ ਕਰ ਦਿੰਦੇ ਨੇ, ਪਤਾ ਹੀ ਨਹੀਂ ਲੱਗਦਾ। ਫਿਰ ਫੈਕਟਰੀਆਂ ਵਾਲੇ ਭੱਜੇ ਫਿਰਦੇ ਹੁੰਦੇ ਨੇ, ਚੈਕਿੰਗ ਤਾਂ ਬਥੇਰੀ ਹੁੰਦੀ, ਉੱਥੇ ਵੀ ਹੁੰਦੀ ਬਥੇਰੀ, ਪਰ ਕਰੀਏ ਕਿ ਲੋਕ ਲਾਲਚ ਦੇ ਵੱਸ ਹੋ ਕੇ ਚਿੱਟਾ ਗਰੀਸ ਘਿਓ 'ਚ ਮਿਲਾ ਦਿੰਦੇ ਨੇ, ਖਾਈ ਜਾਓ ਮਰੀ ਜਾਓ ਕਹਿੰਦੇ। ਇੱਥੇ ਕੀ ਕਰੂਗੀ ਹੁਣ ਯੋਗ ਜੱਗ ਪੂਜਾ ਕਲਯੁੱਗ ਦੇ ਵਿੱਚ, ਚੌਲਾਂ ਵਿੱਚ ਜਿੱਥੇ ਚਿੱਟਾ ਪੱਥਰ ਪਾਇਆ ਜਾਂਦਾ, ਉੱਥੇ ਕੀ ਕਰਾਂਗੇ ਅਸੀਂ। ਧਾਰਮਿਕ ਰਹੁ ਰੀਤੀ ਕੋਈ ਸਿਰੇ ਨਹੀਂ ਲੱਗ ਰਹੀ, ਇਸੇ ਕਰਕੇ ਕਿਉਂਕਿ ਹਰੇਕ ਚੀਜ਼ ਵਿੱਚ ਮਿਲਾਵਟ ਹੈ। ਹੁਣ ਦੇ ਯੁੱਗ ਵਿੱਚ ਸਿਰਫ ਨਾਮ ਨਹੀਂ ਤਾਰਨਾ, ਕਿਉਂਕਿ ਨਾਮ ਦੇ ਵਿੱਚ ਮਿਲਾਵਟ ਨਹੀਂ ਹੈ, ਬਾਕੀ ਤਾਂ ਹਰੇਕ ਚੀਜ਼ ਵਿੱਚ ਮਿਲਾਵਟ ਹੀ ਮਿਲਾਵਟ ਹੋਈ ਜਾਂਦੀ ਹੈ। ਸਾਚਾ ਮਰੈ ਨਾ ਆਵੈ ਜਾਏ, ਨਾਨਕ ਗੁਰਮੁਖ ਰਹਿ ਸਮਾਏ। ਮਹਾਰਾਜ ਕਥਨ ਕਰਦੇ ਨੇ ਜੋ ਸੱਚਾ ਵਾਹਿਗੁਰੂ ਹੈ ਉਹ ਨਾ ਜੰਮਦਾ ਨਾ ਮਰਦਾ, ਨਾ ਆਉਂਦਾ ਨਾ ਜਾਂਦਾ, ਗੁਰਮੁਖ ਪਿਆਰੇ ਉਹ ਸੱਚੇ ਵਾਹਿਗੁਰੂ ਦੇ ਨਾਮ ਦੇ ਵਿੱਚ ਸਮਾਏ ਰਹਿੰਦੇ ਨੇ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ। ਇਸ ਕਰਕੇ ਨਾਮ ਦੇ ਉੱਤੇ ਆਪਾਂ ਕਾਫੀ ਵਿਸਤਾਰ ਨਾਲ ਗੱਲ ਵਿਚਾਰ ਕੀਤੀ ਹੈ, ਬਾਕੀ ਤੁਸੀਂ ਆਪ ਵੀ ਸੋਚ ਸਕਦੇ ਹੋ ਕਿ ਹਾਂ ਗੱਲ ਤਾਂ ਸਹੀ ਹੈ, ਆਪਾਂ ਕਿੱਥੇ ਕੁ ਤੱਕ ਸੁੱਚਮ ਰੱਖ ਸਕਦੇ ਹਾਂ। ਬਿਸਕੁਟ ਸਾਨੂੰ ਲੱਭ ਲੱਭ ਕੇ ਲਿਆਉਣੇ ਪੈਂਦੇ ਨੇ, ਐਗਲੈਸ, ਹਰੇਕ ਬ੍ਰੈਡ ਬਿਸਕੁਟ ਵਿੱਚ 20 ਆਂਡਾ, ਜਿੱਥੇ ਮਰਜ਼ੀ ਦੇਖ ਲਓ। ਇਸੇ ਕਰਕੇ ਉਹ ਫਿਰ ਜਿਹੜਾ ਵੀ ਆਪਾਂ ਕਰਮ ਕੋਈ ਕਰਾਂਗੇ ਉਹ ਸਿਰੇ ਨਹੀਂ ਲੱਗਦਾ, ਉਲਟਾ ਪੈ ਜਾਂਦਾ ਸਮਕਾ, ਉਹ ਸਾਨੂੰ ਹੀ ਪਾਪ ਲੱਗ ਜਾਂਦਾ। ਜਿਵੇਂ ਕੋਈ ਸ੍ਰੀ ਅਨੰਦਪੁਰ ਸਾਹਿਬ ਆਨੰਦਗੜ੍ਹ ਕਿਲ੍ਹੇ ਦੇ ਸਾਹਮਣੇ ਬੁੱਢਾ ਦਲ ਦਾ ਸਥਾਨ ਹੈ, ਸ਼ਹੀਦ ਗੰਜ, ਜਿੱਥੇ ਸਿੰਘਾਂ ਦੇ ਸੰਸਕਾਰ ਹੋਏ ਸੀ, ਉੱਥੇ ਕੋਈ ਗੁਰਮੁਖ ਪਿਆਰੇ ਹੈੱਡ ਗ੍ਰੰਥੀ ਰਹੇ। ਕੋਈ ਬੰਦਾ ਕਹਿੰਦਾ ਜੀ ਮਹਾਂਪੁਰਖ ਕਹਿੰਦੇ ਅਸੀਂ ਪਾਠ ਆਰੰਭ ਕਰਨੇ ਨੇ, ਸਾਨੂੰ ਸ਼ੁੱਧ ਦੇਸੀ ਘਿਓ ਚਾਹੀਦਾ ਜਿਹਦੇ 'ਚ ਕੋਈ ਮਿਲਾਵਟ ਨਾ ਹੋਵੇ। ਇੱਕ ਪਿੰਡ ਦਾ ਬੰਦਾ ਖੜਾ ਕਹਿੰਦਾ ਜੀ ਮੈਂ 125 ਨੂੰ ਘਿਓ ਆਉਂਦਾ, ਮੈਂ 150 ਨੂੰ ਲਾਊਂ, ਪਰ ਐਨ ਪੂਰਾ ਸ਼ੁੱਧ ਬਣਾ ਕੇ ਦਊਂ, ਮੇਰੇ ਘਰ ਬਹੁਤ ਸੋਹਣੀਆਂ ਗਾਈਆਂ ਮੱਝਾਂ ਸਭ ਕੁਛ ਹੈਗਾ। ਕਹਿੰਦੇ ਅਸੀਂ ਵਿਸ਼ਵਾਸ ਨਾਲ ਉਹ ਤੋਂ ਲੈ ਲਿਆ। ਕਹਿੰਦੇ ਹਾਲੇ ਪਾਠ ਸੀ, ਕਾਫੀ ਦਿਨ ਲੰਬਾ ਸੀ ਉਹ, 40 ਕੁ ਦਿਨ ਲਾਉਣੇ ਸੀ ਉਹਨਾਂ ਨੇ। ਕਹਿੰਦੇ ਜਦੋਂ ਆਇਆ 10 ਕੁ ਦਿਨਾਂ ਬਾਅਦ ਰੋਂਦਾ ਹੀ ਆਵੇ। ਕਹਿੰਦੇ ਕੀ ਹੋ ਗਿਆ? ਕਹਿੰਦਾ ਪਤਾ ਨਹੀਂ ਕੀ ਹੋ ਗਿਆ, ਰਾਤੇ ਰਾਤ ਹੀ ਮੱਝਾਂ ਮਰ ਗਈਆਂ ਸਾਰੀਆਂ। ਮਹਾਂਪੁਰਖ ਕਹਿੰਦੇ ਘਿਓ ਤੂੰ ਕਹਿੰਦੇ ਸ਼ੁੱਧ ਬਣਾਉ, ਕੋਈ ਮਿਲਾਇਆ ਤਾਂ ਨਹੀਂ? ਉੱਥੇ ਕਹਿੰਦਾ ਜੀ ਗਲਤੀ ਹੋ ਗਈ, ਮੈਂ ਥੋੜਾ ਜਿਹਾ ਫਾਰਮੀ ਘਿਓ ਪਾਤਾ ਸੀ ਵਿੱਚ, ਉਹ ਤੇਰਾ ਬੇੜਾ ਗਰਕ ਹੋ ਜਾਏ। ਕਹਿੰਦੇ ਮਹਾਂਪੁਰਖ ਇਹੀ ਬੋਲੇ ਉਹਨੂੰ, ਕਹਿੰਦੇ ਤੂੰ ਇੰਨਾ ਮਾੜਾ ਕੰਮ ਕੀਤਾ ਹੋਏ, ਅਸੀਂ ਤਾਂ ਐਡੀ ਸਖ਼ਤ ਬਾਣੀ ਦਾ ਪਾਠ ਕੰਮ ਪ੍ਰਾਰੰਭ ਕੀਤਾ ਸੀ ਜੀ, ਨਾਲ ਬਹੁਤ ਭਲਾ ਹੋਣਾ ਸੀ, ਤੂੰ ਬਹੁਤ ਪਾਪ ਖੱਟਿਆ, ਤਾਂ ਹੀ ਤੇਰੀ ਮੱਝਾਂ ਮਰ ਗਈਆਂ ਸਾਰੀਆਂ, ਕਿਉਂ ਮਿਲਾਵਟ ਕੀਤੀ ਤੂੰ ਇੰਨੀ? ਕਹਿੰਦੇ ਜੀ ਲਾਲਚ ਬਸ ਹੋ ਗਿਆ ਵੀ ਚਲੋ ਇਹਨਾਂ ਨੇ 20-25 ਕਿਲੋ ਘਿਓ ਲੈਣਾ ਤੇ ਮੈਨੂੰ ਇੰਨੇ ਪੈਸੇ ਹੋਰ ਬਚ ਜਾਣਗੇ। ਕਹਿੰਦੇ ਹੁਣ ਬਚਾ ਲਏ ਪੈਸੇ ਫਿਰ। ਇਸ ਕਰਕੇ ਸੰਸਾਰ ਦੇ ਵਿੱਚ ਆਪਾਂ ਭਰੋਸਾ ਕਿਤੇ ਕਰਾਂਗੇ? ਜਦੋਂ ਵੀ ਆਪਾਂ ਕੁਛ ਕਰਨ ਬਹਿੰਦੇ ਹਾਂ, ਜਦੋਂ ਹੁਣ ਆਪਾਂ ਤੇ ਬੜੇ ਪਵਿੱਤਰ ਹੋ ਕੇ ਘਿਓ ਦੀ ਜੋਤ ਬਾਲੀ, ਉਹ ਜੇ ਚਰਬੀ ਮਿਲਾਈ ਹੋਈ ਹੈ, ਅਸੀਂ ਭਾਂਡੇ ਮਾਂਜ ਮਾਂਜ ਥੱਕ ਗਏ ਤੇ ਉਹ ਤਾਂ ਉੱਥੇ ਗੰਦ ਪਾਇਆ ਪਿਆ ਉਹਨੇ, ਤਾਂ ਉੱਥੇ ਅਸੀਂ ਕੀ ਕਰਾਂਗੇ? ਇਸ ਕਰਕੇ ਜਿਵੇਂ ਮਹਾਂਪੁਰਖ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਕੋਲ ਆ ਕੇ ਕਹਿਣ ਲੱਗੇ ਪ੍ਰੇਮੀ, ਕਹਿੰਦੇ ਜੀ ਅਖੰਡ ਪਾਠ ਕਰਾਉਣਾ। ਮਹਾਂਪੁਰਸ਼ ਕਹਿੰਦੇ ਸਾਰਾ ਟੱਬਰ ਨਾ ਪ੍ਰਕਾਸ਼ ਕਰੋ, ਕੇਸੀ ਇਸ਼ਨਾਨ ਕਰੋ, ਆਪੇ ਸਹਿਜ ਪਾਠ ਕਰ ਲਓ, ਤਸੱਲੀ ਤਾਂ ਰਹੂਗੀ ਵੀ ਹਾਂ ਅਸੀਂ ਸਾਰੇ ਪੱਤਰੇ ਪੜ੍ਹੇ ਆ। ਕਹਿੰਦੇ ਜਾਓ ਆਪੇ ਕਰ ਲਓ ਪਾਠ, ਆਪ ਕਰਦੇ ਨਹੀਂ, ਪਾਠੀਆਂ ਤੋਂ ਪਾਠ ਕਰਾਈ ਜਾਂਦੇ ਨੇ, ਆਪ ਸੁੱਤੇ ਖਰਾੜੇ ਮਾਰੀ ਜਾਂਦੇ ਤੁਸੀਂ, ਪਾਠ ਉੱਥੇ ਕੀ ਕਰੂਗਾ? ਪਾਠ ਆਪ ਕਰਿਆ ਕਰੋ ਸਾਰੇ ਜਾਣੇ, ਸਾਰਾ ਟੱਬਰ ਮਿਲ ਕੇ ਸਹਿਜ ਪਾਠ ਕਰਿਆ ਕਰੋ। ਇਸ ਕਰਕੇ ਆ ਕਿ ਅੱਜ ਦੇ ਯੁੱਗ ਦੇ ਵਿੱਚ ਤਸੱਲੀ ਕਿੱਥੇ ਕੁ ਕਰਨੀ ਆਪਾਂ ਨੇ, ਇਹ ਤੇ ਕੋਈ ਤਸੱਲੀ ਵਾਲੀ ਗੱਲ ਨਹੀਂ ਹੈ। ਬਹੁਤ ਸਾਰੇ ਲੋਕ ਕਹਿੰਦੇ ਕੋਈ ਚੱਜ ਦੇ ਪਾਠੀ ਲੱਭੋ ਅਸੀਂ ਪਾਠ ਕਰਾਉਣਾ, ਕਿਤੇ ਹੀ ਚੰਗੇ ਪਾਠੀ ਮਿਲਦੇ ਨੇ, ਕਿਤੇ ਹੀ ਜਿਨ੍ਹਾਂ ਦੀ ਰਹਿਤ ਬਹਿਤ ਹੁੰਦੀ ਹੈ, ਕਿਤੇ ਹੀ ਚੰਗੇ ਬੰਦੇ ਮਿਲਦੇ ਨੇ, ਕੋਈ ਖਾ ਜਾਂਦੇ ਨੇ, ਕੋਈ ਮਾੜੀ ਚੀਜ਼ ਖਾ ਲੈਂਦੇ ਨੇ, ਕੋਈ ਰਹਿਤ ਨਹੀਂ ਰੱਖਦੇ। ਇਸ ਕਰਕੇ ਆ ਕਿ ਮਹਾਰਾਜ ਨੇ ਕਿਰਪਾ ਕੀਤੀ ਇੱਥੇ ਆਪਣੇ ਉੱਤੇ ਬਈ ਚੰਗੇ, ਆਪਾਂ ਨੂੰ ਸਾਰਾ ਸਟਾਫ ਵਧੀਆ ਮਿਲਿਆ ਹੋਇਆ, ਨਿਤਨੇਮੀ ਨੇ, ਚਲੋ ਸੰਥਿਆ ਵੀ ਕੀਤੀ ਹੋਈ ਹੈ, ਬਹੁਤ ਅੱਛਾ ਮਹਾਰਾਜ ਦੀ ਕਿਰਪਾ। ਕਈ ਕਹਿਣਗੇ ਇੱਥੇ ਆ ਕੇ ਬੜਾ ਆਨੰਦ ਜਿਹਾ ਆਇਆ, ਟਿਕਾਓ ਜਿਹਾ ਬਣਿਆ, ਬਈ ਜਿੱਥੇ ਮਰਿਆਦਾ ਪੂਰੀ ਹੋਵੇ ਉੱਥੇ ਟਿਕਾਓ ਬਣ ਜਾਂਦਾ। ਇੱਥੇ ਗ੍ਰੰਥੀ ਸਿੰਘਾਂ ਦੀ ਭਾਵਨਾ ਦੇਖੋ, ਸੱਚਖੰਡ ਉੱਤੇ ਕਿੰਨਾ ਸੋਹਣਾ ਬਣਾਇਆ ਹੋਇਆ, ਜਿੱਥੇ ਪ੍ਰਕਾਸ਼ ਵੇਲੇ ਇਕੱਠੇ ਹੁੰਦੇ ਨੇ ਸਾਰੇ ਜਾਣੇ, ਜਿੱਥੇ ਸੁਖਾਸਣ ਵੇਲੇ ਬੜੇ ਢੋਲਕੀਆਂ ਛੈਣਿਆਂ ਦਾ ਸਤਿਕਾਰ ਨਾਲ ਸਤਿਗੁਰ ਦਾ ਸੁਖਾਸਣ ਕੀਤਾ ਜਾਂਦਾ, ਆਪੇ ਸਤਿਗੁਰੂ ਖੁਸ਼ ਹੁੰਦੇ ਨੇ। ਅਤੇ ਜਿੱਥੇ ਇਕੱਲਾ ਗ੍ਰੰਥੀ ਸਿਰ 'ਤੇ ਮਹਾਰਾਜ ਸਰੂਪ ਲੈ ਕੇ ਚੌਰ ਆਪੇ ਕਰਦਾ ਜਾ ਰਿਹਾ, ਚੌਰ ਸਵੇਰੇ ਪ੍ਰਕਾਸ਼ ਹੀ ਇਕੱਲਾ ਕਰਦਾ, ਉੱਥੇ ਕੋਈ ਜਾਂਦਾ ਆਉਂਦਾ ਵੀ ਨਹੀਂ, ਕੋਈ ਮਰਿਆਦਾ ਵੀ ਨਹੀਂ, ਇਹ ਚੀਜ਼ਾਂ ਦੇਖਣ ਵਾਲੀਆਂ ਹੁੰਦੀਆਂ ਸਾਰੀਆਂ। ਸਤਿਗੁਰੂ ਦੀ ਖੁਸ਼ੀ ਉੱਥੇ ਆ ਜਿੱਥੇ ਮਰਿਆਦਾ, ਫਿਰ ਸਤਿਗੁਰੂ ਦਾ ਉੱਥੇ ਪ੍ਰਕਾਸ਼ ਵੀ ਹਾਜ਼ਰ ਰਹਿੰਦਾ, ਫਿਰ ਉੱਥੇ ਕਿਰਪਾ ਵੀ ਰਹਿੰਦੀ। ਇਹ ਮਰਿਆਦਾ ਹੋਣੀ ਚਾਹੀਦੀ ਹਰ ਥਾਂ ਦੇ ਉੱਤੇ। ਇਹ ਤਾਂ ਆਪਾਂ ਇੰਨੀ ਕੁ ਖੋਜ ਦੀ ਅੱਜ ਤਾਂ ਲੋੜ ਪੈ ਗਈ ਵੀ ਮਹਾਰਾਜ ਵੱਲੋਂ ਹੀ ਹੈ ਵੀ, ਕਿਉਂਕਿ ਹਰ ਬੰਦਾ ਕਹਿੰਦਾ ਵੀ ਨਾਮ ਦੀ ਵੀ ਗੱਲ ਕਰੀ ਜਾਂਦਾ, ਇਹ ਕੋਈ ਕਹਿੰਦਾ ਇਹ ਤਾਂ ਪਾਠ ਹੀ ਕਹੀ ਜਾਂਦਾ ਵੀ, ਇਹ ਤਾਂ ਕਹਿੰਦਾ ਜੀ ਮਾਲਾ ਹੀ ਕਰੀ ਜਾਓ। ਮੈਂ ਨਹੀਂ ਕਹਿੰਦਾ, ਮੈਂ ਕਹਿੰਦਾ ਮਹਾਰਾਜ ਕਹਿੰਦੇ ਨੇ, ਮਹਾਰਾਜ ਦੀ ਪੰਗਤੀ ਆਉਂਦੀ ਤਾਂ ਮੈਂ ਅੱਗੇ ਬੋਲ ਦਿੰਦਾ। ਇਸ ਕਰਕੇ ਵਿਸਥਾਰ ਦੇ ਨਾਲ ਕਹਿਣਾ ਤਾਂ ਕਰੀਏ ਜੇ ਪਹਿਲਾਂ ਇੱਕ ਗੱਲ ਨੂੰ ਕਮਾ ਲਈਏ, ਪੰਗਤੀ ਤਾਂ ਕੋਈ ਕਮਾਈ ਹੀ ਨਹੀਂ ਆਪਾਂ ਨੇ,